ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਿਲੰਗ ਮਹੱਲਾ ਪਹਿਲਾ ਮਨੜਾ ਕਾਇ ਕਰੇ ਆਪ ਨੜੈ ਕਰ ਹਾਰ ਰੰਗ ਕੀ ਨਾ ਮਾੜੇ ਆਨੜੀਏ ਮਨੜਾ ਕਾਇ ਕਰੇ ਆਪਨੜੈ ਕਰ ਹਾਰ ਰੰਗ ਕੀ ਨਾ ਮਾਣੇ ਸਭ ਨੇੜੈ ਤਨ ਕਮਲੀਏ ਬਾਹਰ ਕਿਆ ਟੁੰਡੇ ਭੈ ਕੀਆਂ ਦੇਹ ਸਲਾਈਆਂ ਨੈਣੀ ਭਾਵ ਕਾ ਕਰ ਸੀਗਾਰ ਤਾਂ ਸੁਹਾਗਣ ਜਾਣੀਐ ਲਾਗੀ ਜਾ ਸਭ ਧਰੇ ਪਿਆਰ ਭੈ ਕੀਆਂ ਦੇਹ ਸਲਾਈਆਂ ਨੈਣੀ ਭਾਵ ਕਾ ਕਰ ਸੀਗਾ ਸੁਹਾਗਣ ਜਾਣੀਐ ਲਾਗੀ ਜਾ ਸਭ ਧਰੇ ਪਿਆਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਜੁਗ ਜੁਗ ਅਟਲ ਲੋਕ ਪਰਲੋਕ ਦੇ ਰਾਖੇ ਚਵਰ ਛਤਰ ਤਖਤ ਦੇ ਮਾਲਕ ਦੋ ਜਹਾਨ ਦੇ ਬਾਲੀ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਨ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ 'ਚ ਜੁੜ ਬੈਠੀ ਗੁਰੂ ਰੂਪ ਖਾਲਸਾ ਸਾਧ ਸੰਗਤ ਜੀ ਇੱਕ ਵਾਰੀ ਫਿਰ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਵੱਲੋਂ ਬਖਸ਼ਿਸ਼ ਕੀਤੀ ਹੋਈ ਫਤਿਹ ਪ੍ਰਵਾਨ ਕਰੋ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਿੰਨੇ ਕੁ ਅੱਜ ਆਪਾਂ ਗੁਰੂ ਦੀ ਗੋਦ ਦੇ ਵਿੱਚ ਗੁਰੂ ਦੇ ਬੋਲ ਸੁਣਨ ਵਾਸਤੇ ਬੈਠੇ ਹਾਂ ਵੱਡੇ ਭਾਗਾਂ ਵਾਲੇ ਆ, ਵੱਡੇ ਭਾਗਾਂ ਵਾਲਿਆਂ ਨੂੰ ਹੀ ਗੁਰਬਾਣੀ ਪੜ੍ਹਨ ਦਾ ਸੁਭਾਗ ਸਮਾਂ ਮਿਲਦਾ ਹੈ, ਵੱਡੇ ਭਾਗਾਂ ਵਾਲਿਆਂ ਨੂੰ ਹੀ ਗੁਰਬਾਣੀ ਦੇ ਬੋਲ ਸੁਣਨ ਦਾ ਸੁਭਾਗ ਸਮਾਂ ਮਿਲਦਾ ਹੈ ਅਤੇ ਵੱਡੇ ਭਾਗਾਂ ਵਾਲਿਆਂ ਨੂੰ ਹੀ ਗੁਰੂ ਕੇ ਦੀਦਾਰ ਹੁੰਦੇ ਨੇ, ਗੁਰੂ ਕੇ ਦਰਸ਼ਨ ਹੁੰਦੇ ਨੇ। ਅਸੀਂ ਗੁਰੂ ਦੇ ਦਰਸ਼ਨ ਕੀਤੇ ਹੈ, ਗੁਰੂ ਦੀ ਬਾਣੀ ਸੁਣੀ ਹੈ, ਗੁਰੂ ਦੀ ਬਾਣੀ ਦੀ ਵਿਚਾਰ ਸੁਣਨ ਵਾਸਤੇ ਬੈਠੇ ਹਾਂ। ਇਹ ਕਿਰਪਾ ਹੈ ਅਕਾਲ ਪੁਰਖ ਦੀ, ਪਰਮਾਤਮਾ ਦੀ, ਚਾਹੇ ਅਸੀਂ ਇੱਥੇ ਬੈਠੇ ਹਾਂ, ਚਾਹੇ ਅਸੀਂ ਟੀ ਵੀ ਮਾਧਿਅਮ ਦੇ ਰਾਹੀਂ ਆਪਣੇ ਘਰਾਂ ਦੇ ਵਿੱਚ ਬੈਠ ਕੇ ਸੁਣ ਰਹੇ ਹਾਂ, ਸਾਡੇ 'ਤੇ ਬਖਸ਼ਿਸ਼ ਹੈ, ਕਿਰਪਾ ਹੈ ਪ੍ਰਭੂ ਦੀ, ਮਾਲਕ ਦੀ, ਵਾਹਿਗੁਰੂ ਦੀ। ਅੱਜ ਜੋ ਅੰਮ੍ਰਿਤ ਵੇਲੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਜੀ ਤੋਂ ਹੁਕਮ ਆਇਆ ਹੈ ਔਰ ਅਸੀਂ ਸੁਣਿਆ ਹੁਣੇ, ਇਸੇ ਹੁਕਮ ਦੀ ਅਕਾਲ ਪੁਰਖ ਵੱਲੋਂ ਬਖਸ਼ਿਸ਼ ਕੀਤੀ ਹੋਈ ਤੁੱਛ ਬੁੱਧੀ ਅਨੁਸਾਰ ਅਤੇ ਨਿਸ਼ਚਿਤ ਕੀਤੇ ਹੋਏ ਸਮੇਂ ਦੇ ਮੁਤਾਬਕ ਆਪਾਂ ਨੇ ਸੰਖੇਪ ਵਿਚਾਰ ਸਾਂਝੀ ਕਰਨੀ ਹੈ। ਤਿਲੰਗ ਰਾਗ ਦੇ ਵਿੱਚ ਦੀਨ ਦੁਨੀਆ ਦੇ ਵਾਲੀ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਦਾ ਇਹ ਸ਼ਬਦ ਹੈ। ਇਸ ਸ਼ਬਦ ਦੀ ਇੱਕ ਵਿਸ਼ੇਸ਼ਤਾ ਹੈ ਕਿ ਇਸ ਸ਼ਬਦ ਦੇ ਅੰਦਰ ਰਹਾਉ ਨਹੀਂ ਹੈ, ਇਸ ਤੋਂ ਅੱਗੇ ਜਿਹੜਾ ਸ਼ਬਦ ਹੈ, ਜੈਸੀ ਮੈਂ ਆਵੈ ਖਸਮ ਕੀ ਬਾਣੀ ਤੈਸੜਾ ਕਰੀ ਗਿਆਨ ਵੇ ਲਾ ਲਓ, ਇਹਦੇ ਵਿੱਚ ਵੀ ਰਹਾਓ ਨਹੀਂ। ਇਹ ਦੋ ਸ਼ਬਦ ਨੇ ਗੁਰੂ ਨਾਨਕ ਸਾਹਿਬ ਜੀ ਦੇ ਤਿਲੰਗ ਰਾਗ ਦੇ ਵਿੱਚ, ਜਿਨ੍ਹਾਂ ਵਿੱਚ ਰਹਾਓ ਲਫ਼ਜ਼ ਪਦ ਜਿਹੜਾ ਹੈ ਉਹ ਨਹੀਂ ਹੈ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਅੱਜ ਸਾਨੂੰ ਆਪਣੀ ਗੋਦ 'ਚ ਬਿਠਾ ਕੇ ਕੀ ਸਮਝਾਉਂਦੇ ਹੈ ਉਹ ਆਪਾਂ ਨੇ ਸੁਣਨਾ ਹੈ। ਬਿਲਕੁਲ ਉਸੇ ਤਰ੍ਹਾਂ ਜਿਵੇਂ ਇੱਕ ਮਾਂ ਆਪਣੇ ਪੁੱਤ ਨੂੰ ਗੋਦ 'ਚ ਬਿਠਾ ਕੇ ਸਮਝਾਉਂਦੀ ਹੈ ਅਤੇ ਉਹ ਆਪਣੀ ਧੀ ਨੂੰ ਕੋਲ ਬਿਠਾ ਕੇ ਸਮਝਾਉਂਦਾ, ਜਾਂ ਮਾਂ ਆਪਣੀ ਧੀ ਨੂੰ ਕੋਲ ਬਿਠਾ ਕੇ ਸਮਝਾਉਂਦੀ ਹੈ, ਕਿਉਂ ਸਮਝਾਉਂਦੀ ਹੈ ਮਾਂ ਆਪਣੀ ਧੀ ਨੂੰ ਜਾਂ ਪਿਓ ਆਪਣੇ ਪੁੱਤ ਨੂੰ? ਕਿਉਂਕਿ ਮਾਂ ਬਾਪ ਜਿਹੜੇ ਨੇ ਉਹ ਚਾਹੁੰਦੇ ਨੇ ਕਿ ਉਹਨਾਂ ਦੇ ਪੁੱਤਰ ਧੀ ਜਿਹੜੇ ਹੈ ਉਹ ਜੱਗ ਦੇ ਵਿੱਚ ਇੱਕ ਸੁਖੈਨ ਸੁਖੈਲੀ ਜ਼ਿੰਦਗੀ ਬਤੀਤ ਕਰਨ, ਜਿਨ੍ਹਾਂ ਨਾਲ ਉਹਨਾਂ ਦਾ ਵੀ ਭਲਾ ਹੋਵੇ ਅਤੇ ਸਾਡੇ ਨਾਮ ਨੂੰ ਕੋਈ ਦਾਗ ਵੀ ਨਾ ਲੱਗੇ। ਸਾਡਾ ਨਾਮ ਰੌਸ਼ਨ ਹੋਵੇ ਨਾ ਹੋਵੇ ਲੇਕਿਨ ਦਾਗ ਨਾ ਲੱਗੇ। ਸਾਡੇ ਸਤਿਗੁਰੂ ਵੀ ਸਾਨੂੰ ਆਪਣੀ ਗੋਦ ਦੇ ਵਿੱਚ ਬਿਠਾ ਕੇ ਸਮਝਾ ਰਹੇ ਨੇ ਤਾਂ ਕਿ ਸਾਡੀ ਜ਼ਿੰਦਗੀ ਜਿਹੜੀ ਹੈ ਇਹ ਵਾਰ ਵਾਰ ਥੋੜ੍ਹੀ ਮਿਲਦੀ ਹੈ। ਚਿਰੰਕਾਲ ਇਹ ਦੇਹ ਸੰਜਰੀ ਆ, ਬੜੇ ਲੰਬੇ ਅਰਸੇ ਬਾਅਦ, ਪਤਾ ਨਹੀਂ ਕਿੰਨੇ ਕੁ ਲੰਬੇ ਅਰਸੇ ਬਾਅਦ, ਭਗਤ ਕਬੀਰ ਜੀ ਕਹਿੰਦੇ ਨਾ ਐਸੇ ਘਰ ਹਮ ਬਹੁਤ ਵਸਾਏ, ਤਾਂ ਇਹ ਬੜੇ ਲੰਬੇ ਅਰਸੇ ਬਾਅਦ ਇਹ ਮਨੁੱਖਾ ਦੇਹੀ ਪ੍ਰਾਪਤ ਹੋਈ ਹੈ। ਇਹ ਜਿਸ ਮਕਸਦ ਲਈ ਪ੍ਰਾਪਤ ਹੋਈ ਹੈ ਅਸੀਂ ਉਸ ਮਕਸਦ ਨੂੰ ਪੂਰਾ ਕਰੀਏ, ਇਸ ਲਈ ਸਤਿਗੁਰੂ ਜੀ ਸਾਨੂੰ ਆਪਣੇ ਕੋਲ ਬਿਠਾ ਕੇ ਸਮਝਾਉਂਦੇ ਨੇ, ਕਿਉਂਕਿ ਅਸੀਂ ਮਕਸਦ ਭੁੱਲ ਗਏ ਹਾਂ ਜਿਸ ਮਕਸਦ ਲਈ ਇਹ ਦੇਹੀ ਮਿਲੀ ਹੈ। ਕਿਸ ਲਈ ਮਿਲੀ ਹੈ? ਜਿਸ ਤੋਂ ਅਸੀਂ ਵਿਛੜੇ ਹਾਂ ਉਸ ਨਾਲ ਮਿਲਣ ਵਾਸਤੇ। ਹਰ ਸ਼ੈ ਆਪਣੇ ਮੂਲ ਦੇ ਨਾਲ ਜੁੜਨ ਦਾ ਯਤਨ ਕਰਦੀ ਹੈ। ਦੇਖੋ ਸਮੁੰਦਰ ਦੇ ਵਿੱਚੋਂ ਭਾਫ਼ ਉੱਡਦੀ ਹੈ ਜਿਹਨੂੰ ਆਪਾਂ ਵਾਸ਼ਪੀਕਰਨ ਕਹਿੰਦੇ ਹਾਂ, ਉਹ ਭਾਫ਼ ਜਿਹੜੀ ਹੈ ਸਮੁੰਦਰ ਦੇ ਵਿੱਚੋਂ ਉੱਡੀ ਉਹ ਬੱਦਲ ਬਣ ਜਾਂਦੀ। ਬੱਦਲ ਜਿਹੜਾ ਹੈ ਉਹ ਮੀਂਹ ਦੇ ਰੂਪ ਦੇ ਵਿੱਚ ਥੱਲੇ ਉਤਰਦਾ ਪਾਣੀ ਬਣ ਕੇ, ਉਹ ਪਾਣੀ ਨਾਲੀਆਂ ਦੇ ਰਾਹੀਂ ਨਦੀਆਂ 'ਚ ਆਉਂਦਾ ਅਤੇ ਨਦੀਆਂ ਜਿਹੜੀਆਂ ਨੇ ਫਿਰ ਸਮੁੰਦਰ 'ਚ ਮਿਲ ਜਾਂਦੀਆਂ। ਯਾਨੀ ਸਮੁੰਦਰ ਚੋਂ ਨਿਕਲਿਆ ਪਾਣੀ ਜਿਹੜਾ ਹੈ ਭਾਫ਼ ਦੇ ਰੂਪ ਦੇ ਵਿੱਚ ਉਹ ਫਿਰ ਨਦੀ ਦੇ ਰਾਹੀਂ ਸਮੁੰਦਰ ਦੇ ਵਿੱਚ ਹੀ ਆ ਕੇ ਮਿਲ ਜਾਂਦਾ। ਪਾਣੀ ਨੂੰ ਡੋਲਦੀ ਹੈ ਨਾ ਕਿਸੇ ਉੱਚੀ ਜਗ੍ਹਾ 'ਤੇ, ਉਹ ਨਵਾਉਣ ਵੱਲ ਵਹਿੰਦਾ ਹੈ। ਕਿਉਂ? ਕਿਉਂਕਿ ਉਹਦਾ ਸਰੋਤ ਜਿਹੜਾ ਹੈ ਉਹ ਜ਼ਮੀਨ ਦੇ ਵਿੱਚ ਹੈ। ਅੱਗ ਨੂੰ ਬਾਲੀਏ ਉਹ ਉਤਾਂ ਉੱਡਦੀ ਹੈ ਕਿਉਂਕਿ ਉਹਦਾ ਸਰੋਤ ਸੂਰਜ ਜਿਹੜਾ ਹੈ ਉਹ ਅਸਮਾਨ ਦੇ ਵਿੱਚ ਹੈ, ਉੱਪਰ ਹੈ। ਦੁਨੀਆਂ ਦੀ ਸੰਸਾਰ ਦੀ ਹਰ ਸ਼ੈ ਆਪਣੇ ਮੂਲ ਦੇ ਨਾਲ ਹੀ ਜੁੜਨ ਦਾ ਯਤਨ ਕਰਦੀ ਹੈ ਔਰ ਕਰ ਰਹੀ ਹੈ। ਔਰ ਸਾਨੂੰ ਵੀ ਸਤਿਗੁਰੂ ਜੀ ਇਹੋ ਹੀ ਸਮਝਾਉਂਦੇ ਨੇ ਕਿ ਇਹ ਸਰੀਰ ਜਿਹੜਾ ਤੁਹਾਨੂੰ ਮਿਲਿਆ ਇਹ ਮੂਲ ਨਾਲ ਜੁੜਨ ਵਾਸਤੇ ਮਿਲਿਆ, ਅਤੇ ਸਾਡਾ ਜਿਹੜਾ ਮੂਲ ਹੈ, ਸਾਡਾ ਜਿਹੜਾ ਰੂਟ ਹੈ, ਸਾਡੀ ਜਿਹੜੀ ਜੜ੍ਹ ਹੈ, ਸਾਡਾ ਜਿਹੜਾ ਸਮੁੰਦਰ ਹੈ ਜਿਹਦੇ ਵਿੱਚ ਅਸੀਂ ਸਮਾਉਣਾ ਹੈ, ਉਹ ਪਰਮਾਤਮਾ ਵਾਹਿਗੁਰੂ ਹੈ। ਇਹ ਮਕਸਦ ਹੈ, ਇਸ ਮਕਸਦ ਲਈ ਸਰੀਰ ਮਿਲਿਆ। ਰੋਟੀ ਪਾਣੀ ਅਸੀਂ ਇਸ ਕਰਕੇ ਖਾਂਦੇ ਪੀਂਦੇ ਹਾਂ ਤਾਂ ਕਿ ਸਰੀਰ ਚੱਲਦਾ ਰਹੇ, ਸਰੀਰ ਜਿਉਂਦਾ ਰਹੇ। ਘਰ ਅਸੀਂ ਬਣਾਉਂਦੇ ਹਾਂ ਤਾਂ ਕਿ ਸਾਡਾ ਸਰੀਰ ਜਿਹੜਾ ਹੈ ਉਹ ਚੱਲਦਾ ਰਹੇ, ਜਿਉਂਦਾ ਰਹੇ। ਅਸੀਂ ਪਰਿਵਾਰ ਬਣਾਉਂਦੇ ਹਾਂ ਇਸ ਲਈ ਤਾਂ ਕਿ ਸਾਡੀ ਜਨਰੇਸ਼ਨ ਜਿਹੜੀ ਹੈ ਉਹ ਚੱਲਦੀ ਰਹੇ ਔਰ ਸਾਡੀ ਜ਼ਿੰਦਗੀ ਵੀ ਚੱਲਦੀ ਰਹੇ। ਲੇਕਿਨ ਜ਼ਿੰਦਗੀ ਨੂੰ ਚਲਾਉਣਾ ਕਿਸ ਲਈ ਹੈ? ਖਾਂਦੇ ਪੀਂਦੇ ਇਸ ਲਈ ਹੈ ਤਾਂ ਕਿ ਜ਼ਿੰਦਗੀ ਚੱਲੇ, ਸਰੀਰ ਚੱਲੇ, ਲੇਕਿਨ ਸਰੀਰ ਨੂੰ ਚਲਾਉਣਾ ਕਿਸ ਲਈ ਹੈ? ਇਹ ਅਸੀਂ ਭੁੱਲ ਗਏ। ਖਾਣ ਪੀਣ ਦੇ ਲਈ ਅਸੀਂ ਸੰਘਰਸ਼ ਕਰਦੇ ਹਾਂ, ਉਪਜੀਵਿਕਾ ਕਮਾਉਂਦੇ ਹਾਂ, ਰੋਟੀ ਕਮਾਉਂਦੇ ਹਾਂ। ਕੋਈ ਦੁਕਾਨਦਾਰੀ ਕਰਦਾ, ਕੋਈ ਖੇਤੀਬਾੜੀ ਕਰਦਾ, ਕੋਈ ਨੌਕਰੀ ਕਰਦਾ, ਕੋਈ ਵਪਾਰ ਕਰਦਾ। ਕਿਸ ਲਈ? ਰੋਟੀ ਲਈ। ਰੋਟੀ ਕਿਸ ਲਈ? ਸਰੀਰ ਲਈ। ਅਤੇ ਸਰੀਰ ਕਿਸ ਲਈ? ਸਰੀਰ ਮੂਲ ਨਾਲ ਜੁੜਨ ਦੇ ਲਈ, ਜਿਹਨੂੰ ਅਸੀਂ ਭੁੱਲ ਚੁੱਕੇ ਹਾਂ, ਜਿਹਨੂੰ ਅਸੀਂ ਵਿਸਾਰ ਚੁੱਕੇ ਹਾਂ। ਆਓ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਅੱਜ ਸਾਨੂੰ ਕੀ ਸਮਝਾਉਂਦੇ ਹੈ ਉਹ ਪਿਆਰ ਅਤੇ ਸਤਿਕਾਰ ਦੇ ਨਾਲ ਸੁਣੀਏ। ਜਿੰਨੇ ਕੁ ਵੱਡੇ ਭਾਗਾਂ ਸਦਕਾ ਅੱਜ ਆਪਾਂ ਗੁਰੂ ਕੀ ਗੋਦ 'ਚ ਜੁੜੇ ਬੈਠੇ ਹਾਂ, ਮਨ ਬਿਰਤੀਆਂ ਇਕਾਗਰ ਕਰ ਲਈਏ, ਗੁਰੂ ਕੇ ਸ਼ਬਦ 'ਚ ਧਿਆਨ ਜੋੜਦੇ ਹਾਂ। ਸਾਰੀ ਸੰਗਤ ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਤਿਲੰਗ ਮਹੱਲਾ ਪਹਿਲਾ, ਆਨੜੀਏ ਮਨੜਾ ਕਾਇ ਕਰੇ।
ਤਿਲੰਗ ਰਾਗ ਦਾ ਨਾਂ ਹੈ। ਮਹੱਲਾ ਪਹਿਲਾ, ਦੀਨ ਦੁਨੀਆ ਦੇ ਵਾਲੀ, ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਦਾ ਇਹ ਸ਼ਬਦ ਹੈ। ਹੁਣ ਦੇਖੋ ਗੁਰੂ ਪਿਆਰਿਓ, ਇੱਥੇ ਸ੍ਰੀ ਗੁਰੂ ਨਾਨਕ ਦੇਵ ਜੀ ਸੰਬੋਧਨ ਕਰਦੇ ਨੇ। ਕਿਹਨੂੰ ਸੰਬੋਧਨ ਕਰਦੇ ਨੇ? ਸਾਨੂੰ ਸੰਬੋਧਨ ਕਰਦੇ ਨੇ, ਸਾਡੀ ਜਿੰਦ ਨੂੰ ਸੰਬੋਧਨ ਕਰਦੇ ਨੇ, ਸਾਡੀ ਆਤਮਾ ਨੂੰ ਸੰਬੋਧਨ ਕਰਦੇ ਨੇ। ਸਿੱਧਾ ਹੀ ਸਾਡੀ ਆਤਮਾ ਨੂੰ, ਸਾਡੀ ਜਿੰਦ ਨੂੰ ਸੰਬੋਧਨ ਕਰਦੇ ਨੇ। ਇਆਨੜੀਏ, ਇਆਨੜੀਏ, ਇਆਣੀ ਦਾ ਮਤਲਬ ਹੁੰਦਾ ਹੈ ਨਿਆਣੀ। ਛੋਟੀ ਜਿਹੀ ਬੱਚੀ ਹੋਵੇ ਨਾ, ਅਸੀਂ ਕਹਿੰਦੇ ਹਾਂ ਨਿਆਣੀ ਹੈ। ਨਿਆਣੀ ਦਾ ਇੱਕ ਅਰਥ ਹੁੰਦਾ ਨਾ ਸਮਝ, ਜਿਹਨੂੰ ਸਮਝ ਨਹੀਂ ਹੈ, ਛੋਟੀ ਜਿਹੀ ਬੱਚੀ ਨੂੰ। ਇਸ ਕਰਕੇ ਨਿਆਣੀ ਕਿਹਾ ਜਾਂਦਾ ਹੈ ਕਿਉਂਕਿ ਉਸ ਨੂੰ ਓਨੀ ਸਮਝ ਨਹੀਂ ਹੁੰਦੀ ਜਿੰਨੀ ਵੱਡਿਆਂ ਹੋ ਕੇ ਆਉਂਦੀ ਹੈ। ਕੀ ਖਾਣਾ, ਕੀ ਪਾਉਣਾ, ਕੀ ਪਹਿਨਣਾ, ਉਹਨੂੰ ਨਹੀਂ ਪਤਾ। ਜੋ ਮਾਂ ਬਾਪ ਨੇ ਖਵਾ ਤਾ ਖਾ ਲਿਆ, ਜੋ ਮਾਂ ਬਾਪ ਨੇ ਪਹਿਨਣ ਵਾਸਤੇ ਦੇ ਦਿੱਤਾ ਉਹ ਪਾ ਲਿਆ। ਸਾਲ ਦੋ ਸਾਲ ਦੀ ਜਿਹੜੀ ਬੱਚੀ ਹੈ ਉਹਨੂੰ ਅਸੀਂ ਨਿਆਣੀ ਕਹਿ ਦਿੰਦੇ। ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜਿੰਦ ਨੂੰ ਸੰਬੋਧਨ ਕਰਦੇ ਨੇ, ਕਹਿੰਦੇ ਤੂੰ ਵੀ ਨਿਆਣੀ ਹੈ, ਨਾ ਸਮਝ ਹੈ। ਇਹ ਆਨੜੀਏ, ਇਹ ਨਿਆਣੀ ਜਿੰਦੇ ਮਾਨੜਾ ਕਾਹੇ ਕਰੇ। ਮਾਨੜਾ ਦਾ ਅਰਥ ਹੈ ਮਾਨ, ਅਭਿਮਾਨ, ਹੰਕਾਰ। ਇਹ ਨਿਆਣੀ ਜਿੰਦੇ, ਇਹ ਨਾ ਸਮਝ ਜਿੰਦੇ, ਅਕੋਜਾ ਜਾ ਮਾਨ ਕਾਹਤੋਂ ਕਰਦੀ ਪਈ ਹੈ, ਹੰਕਾਰ ਕਾਹਤੋਂ ਕਰਦੀ ਪਈ ਹੈ। ਕਿ ਜਿੰਦ ਹੰਕਾਰ ਕਰਦੀ ਹੈ? ਬਿਲਕੁਲ ਕਰਦੀ ਹੈ। ਕਾਹਦਾ ਕਰਦੀ ਹੈ? ਮੇਰੇ ਕੋਲ ਸਰੀਰ ਹੈ, ਮੇਰੇ ਕੋਲ ਜਵਾਨ ਸਰੀਰ ਹੈ, ਮੇਰੇ ਕੋਲ ਸੁੰਦਰ ਸਰੀਰ ਹੈ, ਮੇਰੇ ਕੋਲ ਧਨ ਹੈ, ਮੇਰੇ ਕੋਲ ਰਾਜ ਹੈ, ਮੇਰੇ ਕੋਲ ਤਾਕਤ ਹੈ, ਮੇਰੇ ਕੋਲ ਸ਼ਕਤੀ ਹੈ। ਇਹ ਮਾਣ ਕਰਦੀ ਹੈ ਨਾ ਜਿੰਦ। ਮੇਰੇ ਕੋਲ ਸਰੀਰ ਹੈ ਔਰ ਉਹ ਵੀ ਜਵਾਨ ਅਤੇ ਖੂਬਸੂਰਤ, ਮੇਰੇ ਕੋਲ ਧਨ ਹੈ, ਮੇਰੇ ਕੋਲ ਕੋਠੀਆਂ ਕਾਰਾਂ ਬੰਗਲੇ ਗੱਡੀਆਂ ਨੇ, ਮੇਰੇ ਕੋਲ ਰਾਜ ਸੱਤਾ ਹੈ, ਰਾਜ ਮਾਲ ਰੂਪ ਜਾਤ ਜੋਬਨ ਪੰਜੇ ਠੱਗ ਕਿਹਾ ਨਾ ਮਹਾਰਾਜ ਨੇ। ਰਾਜ ਦਾ ਹੰਕਾਰ, ਮਾਲ ਦਾ ਹੰਕਾਰ, ਰੂਪ ਦਾ ਹੰਕਾਰ, ਜਵਾਨੀ ਦਾ ਹੰਕਾਰ, ਜਾਤੀ ਦਾ ਹੰਕਾਰ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਐ ਕਮਲੀਏ ਨਿਆਣੀਏ ਜਿੰਦੇ, ਇਹ ਮਾਣ ਕਿਉਂ ਕਰਦੀਆਂ, ਹੰਕਾਰ ਕਿਉਂ ਕਰਦੀਆਂ, ਕਿਉਂ ਕਰਦੀਆਂ ਹੰਕਾਰ, ਕਾਹਦਾ ਹੰਕਾਰ ਹੈ? ਫਿਰ ਜਿੰਦ ਪੁੱਛਦੀ ਹੈ ਮਹਾਰਾਜ ਫਿਰ ਕੀ ਕਰਾਂ ਮੈਂ, ਕੀ ਕਰਾਂ? ਤਾਂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਅਗਲੀ ਪੰਕਤੀ ਦੇ ਵਿੱਚ ਗੁਰੂ ਪਿਆਰੀ ਫਿਰ ਜਿੰਦ ਨੂੰ ਕਹਿੰਦੇ ਨੇ, ਕਹਿੰਦੇ ਹੰਕਾਰ ਨਾ ਕਰ। ਗੁਰਬਾਣੀ ਦੀ ਇੱਕ ਵਿਸ਼ੇਸ਼ਤਾ ਹੈ ਗੁਰੂ ਪਿਆਰੀਓ ਕਿ ਗੁਰਬਾਣੀ ਜੇ ਕਿਸੇ ਚੀਜ਼ ਦਾ ਖੰਡਨ ਕਰਦੀ ਹੈ ਤੇ ਨਾਲ ਮੰਡਣ ਵੀ ਦੱਸਦੀ। ਅੱਜ ਕੱਲ੍ਹ ਸਮਾਜ ਦੇ ਵਿੱਚ ਬਹੁਤ ਸਾਰੇ ਲੋਕ ਜਿਹੜੇ ਨੇ ਨਾ, ਉਹ ਅਜਿਹੇ ਨੇ ਜਿਹੜੇ ਖੰਡਨ ਕਰਨਾ ਹੀ ਜਾਣਦੇ ਨੇ, ਮੰਡਣ ਕਰਨਾ ਨਹੀਂ ਜਾਣਦੇ। ਆਹ ਵੀ ਗਲਤ ਹੈ, ਆਹ ਵੀ ਗਲਤ ਹੈ, ਆਹ ਵੀ ਗਲਤ ਹੈ, ਆਹ ਵੀ ਗਲਤ ਹੈ। ਜੇ ਉਹਨਾਂ ਨੂੰ ਪੁੱਛੋ ਫਿਰ ਸਹੀ ਕੀ ਹੈ, ਕਹਿੰਦੇ ਉਹ ਪਤਾ ਨਹੀਂ। ਬਈ ਜਦੋਂ ਤੁਹਾਨੂੰ ਸਹੀ ਦਾ ਹੀ ਪਤਾ ਨਹੀਂ ਫਿਰ ਤੁਹਾਨੂੰ ਗਲਤ ਕਹਿਣ ਦਾ ਕੀ ਅਧਿਕਾਰ ਹੈ? ਆਹ ਵੀ ਰਾਹ ਕੱਚਾ, ਆਹ ਵੀ ਰਾਹ ਕੱਚਾ, ਆਹ ਵੀ ਰਾਹ ਕੱਚਾ, ਆਹ ਵੀ ਰਾਹ ਕੱਚਾ। ਜੇ ਪੁੱਛੋ ਭਾਈ ਪੱਕਾ ਰਾਹ ਕਿਹੜਾ, ਕਹਿੰਦੇ ਪਤਾ ਨਹੀਂ। ਆਹ ਵੀ ਬੰਦਾ ਗਲਤ, ਆਹ ਵੀ ਬੰਦਾ ਗਲਤ, ਆਹ ਵੀ ਬੰਦਾ ਗਲਤ, ਆਹ ਵੀ ਬੰਦਾ ਗਲਤ। ਜੇ ਪੁੱਛੋ ਵੀ ਸਹੀ ਕੌਣ ਹੈ, ਕਹਿੰਦੇ ਪਤਾ ਨਹੀਂ। ਗੁੱਜਾ ਜਿਹਾ ਇਸ਼ਾਰਾ ਕਰ ਦਿੰਦੇ ਨੇ ਵੀ ਮੈਂ ਹੀ ਸਹੀ ਹੈ, ਬਾਕੀ ਸਾਰੇ ਗਲਤ। ਪਰ ਗੁਰਬਾਣੀ ਦੀ ਵਿਸ਼ੇਸ਼ਤਾ ਹੈ ਕਿ ਗੁਰਬਾਣੀ ਜੇ ਕਿਸੇ ਚੀਜ਼ ਦਾ ਖੰਡਨ ਕਰਦੀ ਹੈ ਤੇ ਨਾਲ ਮੰਡਣ ਵੀ ਦੱਸਦੀ ਹੈ। ਜੇ ਕਹਿੰਦੀ ਹੈ ਨਾ ਇਸ ਰਾਹ ਨਹੀਂ ਜਾਣਾ ਤੇ ਇਹ ਵੀ ਦੱਸਦੀ ਹੈ ਕਿ ਇਸ ਰਾਹ ਜਾਣਾ, ਇਹ ਪੂਰੇ ਗੁਰੂ ਦੀ ਨਿਸ਼ਾਨੀ ਹੈ। ਹੁਣ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨਿਆਣੀਏ ਜਿੰਦੇ ਤੂੰ ਹੰਕਾਰ ਕਿਉਂ ਕਰਦੀ ਹੈ, ਇਹ ਆਨੜੀਏ ਮਾਨੜਾ ਕਾਏ ਕਰੇ। ਮਾਨੜਾ, ਮਾਨੜਾ ਕਹਿੰਦੇ ਨੇ ਹੰਕਾਰ ਨੂੰ, ਮਾਣ ਨੂੰ। ਮਾਣ ਕਾਏ ਦਾ ਮਤਲਬ ਕਿਉਂ, ਕਰਹਿ ਦਾ ਮਤਲਬ ਕਰਦੀ ਹੈ, ਕਿਉਂ ਕਰਦੀ ਹੈ ਹੰਕਾਰ? ਤੈਨੂੰ ਹੰਕਾਰ ਨਹੀਂ ਕਰਨਾ ਚਾਹੀਦਾ, ਕੀ ਕਰਨਾ ਚਾਹੀਦਾ? ਇਹ ਮਹਾਰਾਜ ਅਗਲੀ ਪੰਕਤੀ ਦੇ ਵਿੱਚ ਗੁਰੂ ਪਿਆਰੇ ਦੱਸਦੇ ਕੀ ਆਖਦੇ ਨੇ,
ਆਪਣੜੈ ਕਰ ਹਾਰ ਰੰਗੋ ਕੀ ਨਾ ਮਾਣੇ।
ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਬੜੀ ਕਮਾਲ ਦੀ ਗੱਲ ਦੱਸਦੇ ਨੇ ਜਿੰਦ ਨੂੰ, ਕਹਿੰਦੇ ਇਹ ਜਿੰਦੇ ਆਪ ਨੜੈ ਘਰ ਹਰ, ਆਪ ਨੜੈ ਤੇਰੇ ਆਪ ਦੇ, ਤੇਰੇ ਆਪ ਦੇ ਘਰ, ਘਰ ਦੇ ਅੰਦਰ ਹਰ ਪਰਮਾਤਮਾ ਬੈਠਾ, ਵਾਹਿਗੁਰੂ ਬੈਠਾ। ਸਤਿਗੁਰੂ ਜੀ ਕਹਿੰਦੇ ਇਹ ਜਿੰਦੇ ਤੇਰੇ ਆਪ ਦੇ ਅੰਦਰ ਵਾਹਿਗੁਰੂ ਬੈਠਾ, ਪਰਮਾਤਮਾ ਬੈਠਾ, ਤੂੰ ਹੰਕਾਰ ਕਾਹਦਾ ਕਰਦੀ ਹੈ? ਜਿਹੜੀਆਂ ਵਸਤੂਆਂ ਦਾ ਤੂੰ ਹੰਕਾਰ ਕਰਦੀ ਹੈ ਉਹ ਸਾਰੀਆਂ ਵਸਤੂਆਂ ਉਸ ਦੀਆਂ ਨੇ ਜਿਹੜਾ ਤੇਰੇ ਅੰਦਰ ਬੈਠਾ ਪ੍ਰਭੂ ਮਾਲਕ। ਤੂੰ ਤਾਂ ਫੋਕਾ ਹੀ ਹੰਕਾਰ ਕਰੀ ਜਾਂਦੀ ਵੀ ਮੇਰਾ, ਤੇਰਾ ਕੁਝ ਨਹੀਂ ਹੈ, ਇਹ ਉਹਦਾ ਹੈ ਜਿਹੜਾ ਤੇਰੇ ਅੰਦਰ ਬੈਠਾ। ਆਪ ਨੜਾਏ ਘਰ ਹਰ, ਤੇਰੇ ਆਪਦੇ ਘਰ ਦੇ ਅੰਦਰ ਹਰੀ ਬੈਠਾ, ਪ੍ਰਭੂ ਬੈਠਾ। ਰੰਗੋ ਕੀ ਨਾ ਮਾਣੇ, ਤੂੰ ਉਸਦੇ ਮਿਲਾਪ ਦਾ ਰੰਗ ਕਿਉਂ ਨਹੀਂ ਮਾਣਦੀ ਹੈ? ਤੂੰ ਉਸਦੇ ਪਿਆਰ ਦਾ ਰੰਗ ਕਿਉਂ ਨਹੀਂ ਮਾਣਦੀ ਹੈ? ਤੈਨੂੰ ਉਹ ਮਾਨਣਾ ਚਾਹੀਦਾ, ਤੈਨੂੰ ਤੇਰੇ ਅੰਦਰ ਬੈਠੇ ਹੋਏ ਵਾਹਿਗੁਰੂ ਨੂੰ ਸਮਝਣਾ ਚਾਹੀਦਾ, ਤੂੰ ਹੰਕਾਰ ਕਰੀ ਜਾਂਦੀ। ਕਿਹਨੂੰ ਕਹਿ ਰਹੇ ਨੇ ਗੁਰੂ ਨਾਨਕ ਸਾਹਿਬ? ਜਿੰਦ ਨੂੰ ਕਹਿ ਰਹੇ ਨੇ। ਹੁਣ ਕਿਹਦੀ ਜਿੰਦ ਨੂੰ ਕਹਿ ਰਹੇ ਨੇ? ਜਿਹੜਾ ਸੁਣ ਰਿਹਾ। ਸੁਣ ਕੌਣ ਰਿਹਾ? ਅਸੀਂ ਸੁਣ ਰਹੇ ਹਾਂ, ਸਾਨੂੰ ਕਹਿ ਰਹੇ, ਸਾਨੂੰ ਕਹਿ ਰਹੇ, ਅਸੀਂ ਸੁਣਦੇ ਪਏ ਹਾਂ। ਜਿਹੜਾ ਨਹੀਂ ਸੁਣਦਾ, ਘਰਾਂ 'ਚ ਪਿਆ ਸੋਤਾ, ਉਹਨੂੰ ਥੋੜ੍ਹੀ ਕਹਿ ਰਹੇ ਨੇ। ਜਿਹੜਾ ਸੁਣ ਰਿਹਾ ਉਹਨੂੰ ਗੁਰੂ ਨਾਨਕ ਸਾਹਿਬ ਜੀ ਕਹਿ ਰਹੇ ਨੇ। ਜਿਹੜਾ ਪੜ੍ਹ ਰਿਹਾ ਬਾਣੀ ਨੂੰ, ਬਾਣੀ ਉਹਨੂੰ ਸੰਬੋਧਨ ਕਰਦੀ ਹੈ। ਜਿਹੜਾ ਸੁਣ ਰਿਹਾ ਬਾਣੀ ਉਹਨੂੰ ਸੰਬੋਧਨ ਕਰਦੀ। ਤਾਂ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਨੇ, ਆਪ ਨੜੈ ਘਰ ਹਰ, ਤੇਰੇ ਆਪਦੇ, ਆਪ ਨੜੈ ਦਾ ਮਤਲਬ ਹੈ ਤੇਰੇ ਆਪਦੇ ਘਰ ਦੇ ਅੰਦਰ ਹਰੀ ਬੈਠਾ। ਰੰਗੋ ਕੀ ਨਾ ਮਾਣੇ, ਤੂੰ ਉਸ ਦੇ ਮਿਲਾਪ ਦੇ ਰੰਗ ਨੂੰ, ਪਿਆਰ ਦੇ ਰੰਗ ਨੂੰ ਕਿਉਂ ਨਹੀਂ ਮਾਣਨੀ ਹੈ? ਕਿਹਨੂੰ ਕਹਿ ਰਹੇ ਨੇ? ਜਿੰਦ ਨੂੰ। ਤੇ ਕਹਿੰਦੇ ਕੀ ਸੰਬੋਧਨ ਕਰਦੇ ਨੇ? ਨਿਆਣੀ ਹੈ ਜਿੰਦੇ, ਨਾ ਸਮਝ ਜਿੰਦੇ। ਇਹ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੱਸਦੇ ਨੇ। ਅੱਗੇ ਆਖਦੇ ਨੇ,
ਸਹੋ ਨੇੜੈ ਤਨ ਕਮਲੀਏ, ਬਾਹਰ ਕਿਆ ਟੁੰਡੇ।
ਦੇਖੋ ਗੁਰੂ ਪਿਆਰੀਓ, ਪਹਿਲਾਂ ਸਤਿਗੁਰੂ ਜੀ ਨੇ ਜਿੰਦ ਨੂੰ ਸੰਬੋਧਨ ਕਰਦੇ ਕਿਹਾ ਨਿਆਣੀਏ ਜਿੰਦੇ, ਹੁਣ ਕਹਿੰਦੇ ਕਮਲੀਏ। ਮਾਂ ਵੀ ਧੀ ਨੂੰ ਐਂ ਕਹਿੰਦੀ ਹੈ ਨਾ, ਉਹ ਕਮਲੀਏ ਗੱਲ ਸੁਣ ਮੇਰੀ। ਉਹ ਮਾਂ, ਇਹਦਾ ਮਤਲਬ ਇਹ ਨਹੀਂ ਕਿ ਮਾਂ ਸਮਝਦੀ ਹੈ ਪਾਗਲ ਹੈ, ਬਦਦਿਮਾਗ ਹੈ। ਪਿਆਰ ਨਾਲ ਕਹਿੰਦੀ ਹੈ, ਕਮਲੀਏ ਇਹ ਗੱਲਾਂ ਚੰਗੀਆਂ ਨਹੀਂ ਹੁੰਦੀਆਂ, ਕਮਲੀਏ ਇਹ ਚੀਜ਼ਾਂ ਠੀਕ ਨਹੀਂ ਹੁੰਦੀਆਂ, ਨਾ ਸਮਝੇ, ਇਹ ਗੱਲਾਂ ਚੰਗੀਆਂ ਨਹੀਂ ਹੈ। ਮਾਂ ਕਹਿੰਦੀ ਹੈ ਨਾ ਆਪਣੀ ਧੀ ਨੂੰ। ਅਤੇ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜਿਹੜੇ ਨੇ ਉਹ ਸਾਨੂੰ ਕਹਿ ਰਹੇ ਨੇ, ਕਮਲੀਏ ਕਿਹਨੂੰ ਕਹਿ ਰਹੇ ਨੇ? ਸਾਡੀਆਂ ਜਿੰਦਾਂ ਨੂੰ ਕਹਿ ਰਹੇ ਨੇ। ਕੀ ਕਹਿੰਦੇ ਨੇ? ਕਹਿੰਦੇ ਸਹੋ ਨੇੜੈ। ਸਹੋ, ਸਹੋ ਦਾ ਅਰਥ ਕੀ ਹੁੰਦਾ ਗੁਰੂ ਪਿਆਰਿਓ? ਸਹੋ ਦਾ ਅਰਥ ਹੁੰਦਾ ਮਾਲਕ, ਮਾਲਕ ਪਤੀ। ਕਹਿੰਦੇ ਸਹੋ ਨੇੜੈ ਧਨ ਕਮਲੀਏ, ਤੇ ਧਨ ਦਾ ਇੱਥੇ ਅਰਥ ਕੀ ਹੈ? ਧਨ ਦਾ ਅਰਥ ਹੈ ਇਸਤਰੀ। ਕਮਲੀਏ, ਕਮਲੀ ਇਸਤਰੀਏ। ਹੁਣ ਕਮਲੀ ਇਸਤਰੀ ਕਿਹਨੂੰ ਕਿਹਾ? ਸਾਡੀ ਜਿੰਦ ਨੂੰ ਕਿਹਾ। ਕਹਿੰਦੇ ਹੇ ਕਮਲੀ ਇਸਤਰੀਏ, ਸਹੁ ਨੇੜੈ, ਤੇਰਾ ਪਤੀ, ਤੇਰਾ ਮਾਲਕ ਤੇਰੇ ਨੇੜੇ ਹੈ, ਤੇਰੇ ਨੇੜੇ। ਕਿੰਨਾ ਨੇੜੇ ਹੈ? ਆਪ ਨੜੈ ਘਰ ਹਰ, ਤੇਰੇ ਆਪਦੇ ਘਰ ਦੇ ਅੰਦਰ। ਫਿਰ ਇੱਕ ਸਵਾਲ ਪੈਦਾ ਹੁੰਦਾ ਹੈ ਵੀ ਜੇ ਉਹ ਵਾਹਿਗੁਰੂ ਸਾਡੇ ਨੇੜੇ ਹੈ। ਬਾਣੀ ਦੇ ਵਿੱਚ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ, ਸੋ ਪ੍ਰਭ ਨੇਰ ਹੂੰ ਤੇ ਨੇੜੈ। ਉਹ ਵਾਹਿਗੁਰੂ ਨੇੜੇ ਤੋਂ ਵੀ ਨੇੜੇ ਹੈ। ਕਿੰਨਾ ਨੇੜੇ ਹੈ? ਸਾਡੇ ਅੰਦਰ ਹੀ ਹੈ। ਇੱਕ ਸਵਾਲ ਪੈਦਾ ਹੁੰਦਾ ਗੁਰੂ ਪਿਆਰੀਓ ਕਿ ਜੇ ਉਹ ਸਾਡੇ ਨੇੜੇ ਹੀ ਹੈ, ਸਾਡੇ ਅੰਦਰ ਹੀ ਹੈ, ਸਾਨੂੰ ਦਿਸਦਾ ਕਿਉਂ ਨਹੀਂ ਹੈ? ਸਾਨੂੰ ਦਿਖਾਲੀ ਕਿਉਂ ਨਹੀਂ ਦਿੰਦਾ? ਨੇੜੇ ਤਾਂ ਦਿਖਾਲੀ ਦੇਣਾ ਚਾਹੀਦਾ। ਇੱਕ ਤਾਂ ਉਹ ਚੀਜ਼ ਕਦੇ ਦਿਖਾਲੀ ਨਹੀਂ ਦਿੰਦੀ ਜਿਹੜੀ ਸਾਡੇ ਬਹੁਤ ਕਰੀਬ ਹੁੰਦੀ ਹੈ ਅੱਖਾਂ ਦੇ, ਇੱਕ ਉਹ ਚੀਜ਼ ਕਦੇ ਦਿਖਾਲੀ ਨਹੀਂ ਦਿੰਦੀ ਜਿਹੜੀ ਬਹੁਤ ਦੂਰ ਹੁੰਦੀ ਹੈ ਸਾਡੀਆਂ ਅੱਖਾਂ ਤੋਂ। ਹੁਣ ਤੁਸੀਂ ਕਿਤਾਬ ਪੜ੍ਹਨੀ ਹੈ ਜਾਂ ਅਖਬਾਰ ਪੜ੍ਹਨਾ ਹੈ, ਤੁਸੀਂ ਉਹਨੇ ਆਪਣੀਆਂ ਅੱਖਾਂ ਦੇ ਉੱਪਰ ਰੱਖ ਲਓ, ਬਿਲਕੁਲ ਅੱਖਰ ਦਿਖਾਈ ਦੇਣਗੇ? ਬਿਲਕੁਲ ਵੀ ਨਹੀਂ। ਹੁਣ ਅੱਖਾਂ ਦੇ ਉੱਪਰ ਰੱਖੀ ਹੋਈ ਕਿਤਾਬ ਦੇ ਅੱਖਰ ਕਿਉਂ ਨਹੀਂ ਪੜ੍ਹੇ ਜਾਂਦੇ? ਅੱਖਾਂ ਦੇ ਉੱਤੇ ਰੱਖੇ ਹੋਏ ਅਖਬਾਰ ਦੇ ਅੱਖਰ ਕਿਉਂ ਨਹੀਂ ਪੜ੍ਹੇ ਜਾਂਦੇ? ਕਿਉਂਕਿ ਉਹ ਅੱਖਾਂ ਦੇ ਬਹੁਤ ਕਰੀਬ ਹੈ, ਨੇੜੇ ਹੈ, ਦਿਸਦੇ ਨਹੀਂ ਹੈ। ਹੋਰ ਦੇਖੋ ਗੁਰੂ ਪਿਆਰਿਓ, ਅੱਖ ਸਾਰੀ ਦੁਨੀਆਂ ਦੇਖਦੀ ਹੈ, ਲੇਕਿਨ ਜੇ ਇਹਦੇ ਆਪਦੇ ਅੰਦਰ ਕੋਈ ਮੱਛਰ ਪੈ ਜੇ, ਮਿੱਟੀ ਦਾ ਕਣ ਪੈ ਜੇ, ਉਹ ਨਹੀਂ ਦੇਖ ਸਕਦੀ, ਉਹ ਕਿਸੇ ਦੂਜੇ ਨੂੰ ਕਹਿਣਾ ਪੈਂਦਾ, ਆਹ ਮੇਰੀ ਅੱਖ 'ਚ ਨਾ ਮੱਛਰ ਪੈ ਗਿਆ, ਦੇਖੀ ਜ਼ਰਾ, ਆਹ ਮੇਰੀ ਅੱਖ 'ਚ ਨਾ ਲੱਗਦਾ ਮਿੱਟੀ ਦਾ ਕਣ ਪੈ ਗਿਆ, ਦੇਖੀ ਜ਼ਰਾ। ਕਮਾਲ ਦੀ ਗੱਲ ਹੈ, ਸਾਰੀ ਦੁਨੀਆਂ ਨੂੰ ਦੇਖਣ ਵਾਲੀ ਅੱਖ ਆਪਦੇ ਅੰਦਰ ਪਏ ਮੱਛਰ ਨੂੰ ਨਹੀਂ ਦੇਖ ਸਕਦੀ, ਆਪਦੇ ਅੰਦਰ ਪਏ ਮਿੱਟੀ ਦੇ ਕਣ ਨੂੰ ਨਹੀਂ ਦੇਖ ਸਕਦੀ, ਤੇ ਨਾ ਇਹਨੂੰ ਬਹੁਤ ਦੂਰ ਚੀਜ਼ ਦਿਸਦੀ ਹੈ। ਉਹ ਅਕਾਲ ਪੁਰਖ ਇੰਨਾ ਨੇੜੇ ਹੈ, ਇੰਨਾ ਨੇੜੇ ਹੈ ਕਿ ਸਾਡੇ ਅੰਦਰ ਹੀ ਹੈ, ਇਸ ਕਰਕੇ ਸਾਨੂੰ ਦਿਖਦਾ ਨਹੀਂ। ਪਰ ਇਹਦਾ ਮਤਲਬ ਇਹ ਨਹੀਂ ਕਿ ਦਿਸ ਸਕਦਾ ਹੀ ਨਹੀਂ ਹੈ, ਉਹ ਵੀ ਤਰੀਕਾ ਹੈਗਾ। ਉਹ ਤਰੀਕਾ ਕੀ ਹੈ? ਗੁਰੂ ਨਾਨਕ ਸਾਹਿਬ ਮਹਾਰਾਜ ਦੱਸਦੇ ਨੇ ਇਸ ਸ਼ਬਦ 'ਚ। ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ, ਕਹਿੰਦੇ ਸਹ ਨੇੜੇ ਧਨ ਕਮਲੀਏ, ਹੇ ਕਮਲੀਏ ਇਸਤਰੀਏ, ਉਹ ਮਾਲਕ ਉਹ ਵਾਹਿਗੁਰੂ ਤੇਰੇ ਨੇੜੇ ਹੈ, ਬਾਹਰ ਕਿਆ ਢੂੰਡੇ ਹੈ। ਤੂੰ ਬਾਹਰ ਕਿਆ ਲੱਭਦੀ ਫਿਰਦੀ ਹੈ, ਬਾਹਰ ਕੀ ਢੂੰਡਦੀ ਫਿਰਦੀ, ਬਾਹਰ ਲੱਭਦੀ ਫਿਰਦੀ, ਮਾਲਕ ਅੰਦਰ ਹੈ, ਇਹ ਮਾਲਕ ਬਾਹਰ ਲੱਭਦੀ ਫਿਰਦੀ ਹੈ। ਮੇਰਾ ਫਲਾਨਾ ਮਾਲਕ, ਮੇਰਾ ਢਮਕਾ ਮਾਲਕ, ਮੇਰਾ ਉਹ ਮਾਲਕ, ਮੇਰਾ ਉਹ ਮਾਲਕ, ਜਾਂ ਮੈਂ ਇਹਦਾ ਮਾਲਕ, ਮੈਂ ਇਹਦਾ ਮਾਲਕ, ਮੈਂ ਇਹਦਾ ਮਾਲਕ। ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ, ਕਮਲੀਏ ਇਸਤਰੀਏ, ਜਿਹੜੇ ਵਾਹਿਗੁਰੂ ਮਾਲਕ ਨੂੰ ਤੂੰ ਬਾਹਰ ਲੱਭਦੀ ਫਿਰਦੀ ਹੈ, ਉਹ ਵਾਹਿਗੁਰੂ ਮਾਲਕ ਤੇਰੇ ਅੰਦਰ ਬੈਠਾ ਹੈ। ਫਰੀਜੀ ਨੇ ਵੀ ਕਿਹਾ ਨਾ ਕਿ ਜੰਗਲ ਜੰਗਲ ਕਿਆ ਭਵਹਿ ਵਣ ਕੰਡਾ ਮੋੜ, ਜੰਗਲਾਂ 'ਚ ਕੀ ਭਾਲਦਾ ਫਿਰਦਾ, ਸੱਪਾਂ ਦੀਆਂ ਸਿਰੀਆਂ ਮਿਧਦਾ, ਕੰਡੇ ਮਿਧਦਾ, ਵੱਸੀ ਰੱਬ ਹਿਆਲੀ ਹੈ, ਰੱਬ ਤਾਂ ਤੇਰੇ ਹਿਰਦੇ 'ਚ, ਤੇਰੇ ਅੰਦਰ। ਉਵੇਂ ਇੱਥੇ ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਨੇ, ਸਹ ਨੇੜੇ ਧਨ ਕਮਲੀਏ, ਬਾਹਰ ਕਿਆ ਢੂੰਡੇ, ਬਾਹਰ ਕੀ ਢੂੰਡਦੇ ਫਿਰਦੇ ਹੋ, ਬਾਹਰ ਕੀ ਲੱਭਦੇ ਫਿਰਦੇ ਹੋ? ਮਹਾਰਾਜ, ਹੇ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ, ਅਸੀਂ ਚਾਹੁੰਦੇ ਹਾਂ ਕਿ ਅਸੀਂ ਆਪਣੇ ਅੰਦਰ ਬੈਠੇ ਈਸ਼ਵਰ ਨੂੰ, ਅੰਦਰ ਬੈਠੇ ਮਾਲਕ ਨੂੰ ਦੇਖੀਏ, ਪਰ ਕਿਵੇਂ ਦੇਖੀਏ, ਇਹ ਵੀ ਕਿਰਪਾ ਕਰੋ, ਇਹ ਵੀ ਦੱਸੋ। ਤਾਂ ਗੁਰੂ ਨਾਨਕ ਸਾਹਿਬ ਮਹਾਰਾਜ ਗੁਰੂ ਪਿਆਰਿਓ ਹੁਣ ਇਹ ਦੱਸਣਾ ਸ਼ੁਰੂ ਕਰਦੇ ਹੈ ਕਿ ਤੁਸੀਂ ਆਪਣੇ ਅੰਦਰ ਬੈਠੇ ਹੋਏ ਉਸ ਮਾਲਕ ਨੂੰ, ਉਸ ਪ੍ਰਭੂ ਨੂੰ ਕਿਵੇਂ ਦੇਖ ਸਕਦੇ ਹੋ? ਤਾਂ ਸਤਿਗੁਰੂ ਜੀ ਅਗਲੀ ਪੰਕਤੀ 'ਚ ਜ਼ਿਕਰ ਕਰਦੇ ਨੇ, ਕੀ ਆਖਦੇ ਨੇ,
ਭੈ ਕੀਆਂ ਦੇਹ ਇਸ ਲਾਈਆਂ ਨੈਣੀ, ਭਾਵ ਕਾ ਕਰ ਸੀ ਗਾਰ।
ਦੋ ਲਫ਼ਜ਼ ਹੈ ਗੁਰੂ ਪਿਆਰਿਓ, ਧਰਮ ਦੀ ਦੁਨੀਆਂ ਦੇ ਅੰਦਰ ਇੱਕ ਹੈ ਭੈ ਔਰ ਇੱਕ ਹੈ ਭਾਉ। ਭਾਉ ਦਾ ਮਤਲਬ ਹੁੰਦਾ ਹੈ ਪਿਆਰ, ਭੈ ਦਾ ਮਤਲਬ ਹੁੰਦਾ ਹੈ ਡਰ। ਭੈ ਦੋ ਤਰ੍ਹਾਂ ਦਾ ਹੁੰਦਾ ਹੈ, ਇੱਕ ਹੁੰਦਾ ਹੈ ਦੁਨੀਆਂ ਦਾ ਭੈ, ਸੰਸਾਰ ਦਾ ਭੈ। ਜਿਹੜਾ ਦੁਨੀਆਂ ਦਾ ਭੈ ਹੈ, ਸੰਸਾਰ ਦਾ ਭੈ ਹੈ, ਇਹ ਇੱਕ ਔਗਣ ਹੈ, ਲੇਕਿਨ ਜੇ ਰੱਬ ਦਾ ਭੈ ਹੈ ਤੇ ਇੱਕ ਗੁਣ। ਕਹਿੰਦੇ ਫਲਾਨਾ ਜਿਹੜਾ ਨਾ ਭਾਈ, ਉਹ ਆਪਣੇ ਪਿਓ ਤੋਂ ਡਰਦਾ ਹੈ, ਇੱਕ ਗੁਣ ਹੈ, ਔਗਣ ਨਹੀਂ ਹੈ, ਪਿਓ ਤੋਂ ਡਰਨਾ। ਭਾਈ ਇਹ ਸਿਗਰਟ ਨਹੀਂ ਪੀਂਦਾ, ਬੀੜੀ ਨਹੀਂ ਪੀਂਦਾ, ਸ਼ਰਾਬ ਨਹੀਂ ਪੀਂਦਾ, ਕਿਉਂ? ਕਹਿੰਦੇ ਜੀ ਆਪਦੇ ਪਿਓ ਤੋਂ ਡਰਦਾ, ਇਹ ਇੱਕ ਗੁਣ ਹੈ। ਪਿਓ ਤੋਂ ਡਰਦਾ ਮਤਲਬ ਇਹ ਇੱਕ ਗੁਣ ਹੈ, ਇਹ ਪਤਾ ਹੋਣ ਦੇ ਬਾਵਜੂਦ ਕਿ ਮੇਰੇ ਪਿਓ ਨੇ ਮੇਰਾ ਗਲਾ ਨਹੀਂ ਕੱਟਣਾ, ਫਿਰ ਡਰ ਕਾਹਦਾ? ਇੱਕ ਚੇਪ, ਸ਼ਰਮ, ਅਦਬ, ਸਤਿਕਾਰ। ਤੇ ਜੇ ਚੇਪ ਨਹੀਂ ਹੈ, ਸ਼ਰਮ ਨਹੀਂ ਹੈ, ਅਦਬ ਨਹੀਂ ਹੈ, ਸਤਿਕਾਰ ਨਹੀਂ ਹੈ, ਤੇ ਉਹ ਪੁੱਤ ਜਿਹੜਾ ਆਪਣੇ ਪਿਓ ਦੇ ਕੋਲ ਬੈਠ ਕੇ ਮਾੜਾ ਕੰਮ ਕਰਦਾ। ਤੇ ਜੇ ਭੈ ਹੈ, ਅਦਬ ਹੈ, ਸਤਿਕਾਰ ਹੈ, ਤੇ ਪੁੱਤ ਪਿਓ ਕੋਲ ਨਾ ਹੋਵੇ ਤਾਂ ਵੀ ਮਾੜਾ ਕੰਮ ਨਹੀਂ ਕਰਦਾ, ਵੀ ਜੇ ਉਹਨੂੰ ਪਤਾ ਲੱਗ ਗਿਆ ਫੇਰ। ਇਵੇਂ ਗੁਰੂ ਪਿਆਰਿਓ, ਰੱਬ ਦਾ ਭੈ ਇਹ ਅੰਦਰ ਹੋਣਾ ਚਾਹੀਦਾ। ਤੇ ਦੂਸਰਾ ਜਿਹੜਾ ਲਫ਼ਜ਼ ਹੈ ਉਹ ਹੈ ਭਾਉ। ਭਾਉ ਦਾ ਅਰਥ ਹੁੰਦਾ ਹੈ ਪਿਆਰ, ਪਿਆਰ ਵੀ ਅੰਦਰ ਹੋਣਾ ਚਾਹੀਦਾ ਉਸ ਮਾਲਕ ਦਾ। ਆਸਾ ਦੀ ਵਾਰ ਦੇ ਵਿੱਚ ਇੱਕ ਲਫ਼ਜ਼ ਹੈ ਬਾਣੀ ਦੇ, ਸਤਬਾਣੀ ਦਾ, ਮਹਾਰਾਜ ਕਹਿੰਦੇ, ਜਿਨ ਮਨ ਭਾਉ ਤਿਨਾ ਮਨ ਭਾਉ। ਇੱਕ ਕੰਨੇ ਦਾ ਹੀ ਫਰਕ ਹੈ, ਕਹਿੰਦੇ ਜਿਨ ਮਨ ਭਾਉ ਤਿਨਾ ਮਨ ਭਾਉ। ਜਿਨ੍ਹਾਂ ਮਨਾਂ ਦੇ ਵਿੱਚ ਰੱਬ ਦਾ ਪਿਆਰ ਅਦਬ ਹੈ, ਉਹਨਾਂ ਮਨਾਂ ਦੇ ਵਿੱਚ ਰੱਬ ਦਾ ਪਿਆਰ ਹੈ। ਜਿੱਥੇ ਅਦਬ ਹੈ, ਸਤਿਕਾਰ ਹੈ, ਵਿਸ਼ਵਾਸ ਹੈ, ਭਰੋਸਾ ਹੈ, ਉੱਥੇ ਪਿਆਰ ਵੀ ਹੈ। ਤੇ ਜਿੱਥੇ ਅਦਬ ਨਹੀਂ ਹੈ, ਸਤਿਕਾਰ ਨਹੀਂ ਹੈ, ਵਿਸ਼ਵਾਸ ਨਹੀਂ ਹੈ, ਉੱਥੇ ਪਿਆਰ ਵੀ ਨਹੀਂ ਹੈ। ਤਾਂ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ, ਇਹ ਜਿੰਦੇ ਤੈਨੂੰ ਕੀ ਕਰਨਾ ਚਾਹੀਦਾ? ਕਹਿੰਦੇ ਭੈ ਕੀਆਂ ਦੇਹ ਸਲਾਈਆਂ ਨੈਣੀ। ਇੱਕ ਇਸਤਰੀ ਜਿਹੜੀ ਹੈ ਉਹ ਆਪਣੇ ਪਤੀ ਨੂੰ ਪ੍ਰਸੰਨਤਾ, ਪਤੀ ਦੀ ਪ੍ਰਸੰਨਤਾ ਲਈ ਸ਼ਿੰਗਾਰ ਕਰਦੀ ਹੈ। ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ, ਪਤੀ ਦਾ ਅਰਥ ਹੁੰਦਾ ਮਾਲਕ, ਤਾਂ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਤੁਹਾਡਾ ਮਾਲਕ ਵਾਹਿਗੁਰੂ ਹੈ, ਅਤੇ ਜੇ ਤੁਸੀਂ ਅੰਦਰ ਬੈਠੇ ਹੋਏ ਆਪਣੇ ਮਾਲਕ ਵਾਹਿਗੁਰੂ ਨੂੰ ਜਾਣਨਾ ਤਾਂ ਤੁਹਾਨੂੰ ਵੀ ਸ਼ਿੰਗਾਰ ਕਰਨਾ ਪੈਣਾ ਦੋ ਚੀਜ਼ਾਂ ਦਾ, ਇੱਕ ਭੈ ਦਾ, ਇੱਕ ਭਾਉ ਦਾ, ਇੱਕ ਅਦਬ ਸਤਿਕਾਰ ਅਤੇ ਵਿਸ਼ਵਾਸ ਦਾ, ਦੂਜਾ ਉਹਦੇ ਪਿਆਰ ਦਾ। ਕਹਿੰਦੇ ਭੈ ਕੀਆਂ ਦੇਹ ਸਲਾਈਆਂ ਨੈਣੀ, ਨੈਣੀ ਦਾ ਮਤਲਬ ਹੈ ਅੱਖਾਂ ਦੇ ਵਿੱਚ, ਨੈਣ ਕਹਿੰਦੇ ਨੇ ਨਾ ਅੱਖਾਂ ਨੂੰ, ਅਤੇ ਨੈਣੀ ਦਾ ਮਤਲਬ ਹੈ ਅੱਖਾਂ ਦੇ ਅੰਦਰ ਸਲਾਈਆਂ ਮਾਰ, ਸਲਾਈਆਂ ਸੁਰਮਾ ਪਾਉਣ ਦੇ ਲਈ ਸਲਾਈ ਮਾਰੀ ਜਾਂਦੀ ਹੈ, ਸੁਰਮਾ ਪਾਉਣ ਲਈ, ਕੱਜਲ ਪਾਉਣ ਦੇ ਲਈ ਸਲਾਈ ਮਾਰੀ ਜਾਂਦੀ ਹੈ। ਤਾਂ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਆਪਣੀਆਂ ਅੱਖਾਂ ਦੇ ਵਿੱਚ ਸਲਾਈਆਂ ਮਾਰੋ। ਕਾਹਦੀਆਂ ਸਲਾਈਆਂ ਮਾਰੋ? ਭੈ ਦੀਆਂ। ਭੈ ਕੀਆਂ ਦੇਹ ਸਲਾਈਆਂ ਨੈਣੀ, ਦੇਖੋ ਕਿੱਡੀ ਖੂਬਸੂਰਤ ਗੁਰ ਪਿਆਰਿਓ ਅਲੰਕਾਰ ਸਤਿਗੁਰਾਂ ਨੇ ਇੱਥੇ ਇਸਤੇਮਾਲ ਕਰਕੇ ਸਾਨੂੰ ਸਮਝਾਉਣ ਦਾ ਯਤਨ ਕੀਤਾ ਕਿ ਜਿਵੇਂ ਇੱਕ ਲੜਕੀ, ਇੱਕ ਇਸਤਰੀ ਅੱਖਾਂ ਦੇ ਵਿੱਚ ਸੁਰਮਾ ਪਾਉਣ ਲਈ ਸਲਾਈਆਂ ਦਾ ਇਸਤੇਮਾਲ ਕਰਦੀ ਹੈ ਤਾਂ ਕਿ ਸਲਾਈਆਂ ਪਾਵੇ, ਉਹ ਖੂਬਸੂਰਤ ਲੱਗੇ, ਉਹਦੇ ਪਤੀ ਨੂੰ ਚੰਗਾ ਲੱਗੇ, ਇਸੇ ਤਰ੍ਹਾਂ ਤੁਸੀਂ ਵਾਹਿਗੁਰੂ ਨੂੰ ਜੇ ਪ੍ਰਸੰਨ ਕਰਨਾ ਹੈ ਆਪਣੇ ਅੰਦਰ ਬੈਠੇ ਨੂੰ ਤਾਂ ਆਪਣੇ ਅੰਦਰ ਜਿਹੜਾ ਹੈ ਤੁਸੀਂ ਭੈ ਲੈ ਕੇ ਆਓ। ਅਤੇ ਦੂਸਰਾ ਕੀ ਕਹਿੰਦੇ ਨੇ? ਦੂਸਰਾ ਕਹਿੰਦੇ ਭਾਵ ਕਾ ਕਰ ਸਿੰਗਾਰੋ। ਭਾਵ ਦਾ ਇੱਥੇ ਮਤਲਬ ਕੀ ਹੈ? ਭਾਵ ਦਾ ਅਰਥ ਹੈ ਭਾਓ, ਪਿਆਰ, ਪਿਆਰ ਦਾ ਸਿੰਗਾਰ ਕਰੋ, ਪ੍ਰੇਮ ਦਾ ਸਿੰਗਾਰ ਕਰੋ। ਇਹ ਦੋ ਚੀਜ਼ਾਂ ਕਰੋ, ਇੱਕ ਤਾਂ ਭੈ ਆਪਣੇ ਅੰਦਰ ਲਿਆਓ ਉਸ ਮਾਲਕ ਦਾ, ਇੱਕ ਪਿਆਰ ਲਿਆਓ ਆਪਣੇ ਅੰਦਰ ਉਸ ਮਾਲਕ ਦਾ। ਇਹ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੁਗਤ ਦੱਸਦੇ ਨੇ। ਅੱਗੇ ਆਖਦੇ ਨੇ
ਤਾਂ ਸੁਹਾਗਣ ਜਾਣੀਐ ਲਾਗੀ ਜਾ ਸਹੁ ਧਰੇ ਪਿਆਰੋ।
ਸੁਹਾਗਣ ਕੌਣ ਹੈ? ਅਸੀਂ ਸੁਹਾਗਣ ਕਿਹਨੂੰ ਕਹਿੰਦੇ ਹਾਂ? ਸੁਹਾਗਣ ਅਸੀਂ ਉਸ ਨੂੰ ਕਹਿੰਦੇ ਹਾਂ ਜਿਹੜੀ ਸ਼ਾਦੀ ਸ਼ੁਦਾ ਹੈ, ਜਿਹਦਾ ਵਿਆਹ ਹੋਇਆ, ਜਿਹਦਾ ਪਤੀ ਹੈ। ਜੇ ਪਤੀ ਨਹੀਂ ਹੈ, ਕੁਆਰੀ ਲੜਕੀ ਹੈ, ਉਹ ਜਿੰਨਾ ਮਰਜ਼ੀ ਹਾਰ ਸ਼ਿੰਗਾਰ ਕਰ ਲਏ, ਉਸਨੂੰ ਸੁਹਾਗਣ ਨਹੀਂ ਕਿਹਾ ਜਾ ਸਕਦਾ। ਤਾਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਤਾਂ ਸੁਹਾਗਣ ਜਾਣੀਐ ਲਾਗੀ। ਕਹਿੰਦੇ ਸੁਹਾਗਣ ਜਿਹੜਾ ਹੈ ਤਾਂ ਜਾਣੋ, ਤਾਂ ਸਮਝੋ ਜੇ ਕੋਈ ਲੱਗੀ ਹੋਈ ਹੈ। ਲਾਗੀ ਦਾ ਮਤਲਬ ਹੈ ਜੁੜੀ ਹੋਈ ਹੈ। ਲੱਗੀ ਹੋਈ ਹੈ ਕਿਹਦੇ ਨਾਲ? ਵਾਹਿਗੁਰੂ ਨਾਲ। ਜੇ ਕੋਈ ਪਰਮਾਤਮਾ ਨਾਲ ਜੁੜੀ ਹੋਈ ਹੈ ਜਾਂ ਪਰਮਾਤਮਾ ਨਾਲ ਜੁੜਨ ਦਾ ਯਤਨ ਕਰ ਰਹੀ ਹੈ, ਕਹਿੰਦੇ ਉਹਨੂੰ ਸੁਹਾਗਣ ਜਾਣੋ। ਮਹਾਰਾਜ ਯਤਨ ਕੌਣ ਕਰਦੀ ਜਾਂ ਜੁੜੀ ਕੌਣ ਹੈ? ਕਹਿੰਦੇ ਜਾਂ ਸਹੁ ਧਰੇ ਪਿਆਰੋ, ਜਿਹੜੀ ਉਸ ਰੱਬ ਦਾ ਪਿਆਰ ਆਪਣੇ ਅੰਦਰ ਧਾਰਦੀ। ਜਿਹਦੇ ਅੰਦਰ ਪਿਆਰ ਹੈ ਉਹੀ ਜੁੜੀ ਹੈ, ਉਹੀ ਜੁੜਨ ਦਾ ਯਤਨ ਕਰਦੀ ਹੈ। ਜਿਹਦੇ ਅੰਦਰ ਪਿਆਰ ਹੀ ਨਹੀਂ ਹੈ ਉਹ ਨਾ ਜੁੜੀ ਹੈ ਨਾ ਜੁੜਨ ਦਾ ਯਤਨ ਕਰਦੀ। ਜਿਹਦੇ ਅੰਦਰ ਪਤੀ ਮਾਲਕ ਦਾ, ਪਤੀ ਵਾਹਿਗੁਰੂ ਦਾ ਪਿਆਰ ਹੀ ਨਹੀਂ ਹੈ ਉਹ ਨਾ ਜੁੜੀ ਹੈ ਨਾ ਜੁੜਨ ਦਾ ਯਤਨ ਕਰਦੀ ਹੈ। ਸਮਾਜ ਦੇ ਵਿੱਚ ਵੀ ਆਪਾਂ ਦੇਖਦੇ ਹਾਂ ਜਿਸ ਇਸਤਰੀ ਦੇ ਅੰਦਰ ਪਤੀ ਦੇ ਪ੍ਰਤੀ ਜਿਹੜਾ ਪਿਆਰ ਨਹੀਂ ਹੈ ਉਹ ਨਾ ਜੁੜੀ ਹੈ ਨਾ ਜੁੜਨ ਦਾ ਯਤਨ ਕਰਦੀ। ਤਾਂ ਇਵੇਂ ਅਧਿਆਤਮਕ ਜਗਤ ਦੇ ਅੰਦਰ ਜੇ ਵਾਹਿਗੁਰੂ ਦਾ ਪਿਆਰ ਨਹੀਂ ਹੈ ਤਾਂ ਉਹ ਜੀਵ ਨਾ ਜੁੜਿਆ ਨਾ ਜੁੜਨ ਦਾ ਯਤਨ ਕਰਦਾ। ਗੁਰੂ ਨਾਨਕ ਸਾਹਿਬ ਕਹਿੰਦੇ ਨੇ, ਕਹਿੰਦੇ ਭਾਈ ਫਿਰ ਸੁਹਾਗਣ ਤਾਂ ਉਹੀ ਹੈ ਜਿਹੜਾ ਜੁੜਿਆ ਜਾਂ ਜਿਹੜੀ ਜੁੜੀ ਹੈ। ਇਹ ਪਾਤਸ਼ਾਹ ਜੀ ਦੱਸਦੇ ਨੇ
ਧਿਆਣੀ ਬਾਲੀ ਕਿਆ ਕਰੇ ਜਾ ਤਨ ਕੰਤ ਨਾ ਪਾਵੇ।
ਸੱਚੀ ਗੱਲ ਹੈ ਗੁਰੂ ਪਿਆਰਿਓ, ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜਿਹਾ ਜਗਤ ਦੇ ਅੰਦਰ ਨਾ ਕੋਈ ਗੁਰੂ ਹੋਇਆ ਤੇ ਨਾ ਕਿਸੇ ਨੇ ਹੋਣਾ। ਦੇਖੋ ਕਿੱਡੀ ਕਮਾਲ ਦੀ ਗੱਲ। ਕਿਉਂ? ਜਿਹੜੀਆਂ ਜਿੰਦਾਂ ਰੱਬ ਤੋਂ ਟੁੱਟੀਆਂ ਨੇ ਉਹਨਾਂ ਜਿੰਦਾਂ ਲਈ ਵੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੇ ਅੰਦਰੋਂ ਹੂਕ ਨਿਕਲਦੀ ਹੈ, ਦਰਦ ਪੈਦਾ ਹੁੰਦਾ। ਇਸ ਤੋਂ ਵੱਧ ਕੇ ਗੁਰੂ ਪਿਆਰੀਓ ਕੀ ਹੋ ਸਕਦਾ? ਜਿਹੜੇ ਰੱਬ ਨਾਲ ਨਹੀਂ ਜੁੜੇ, ਜਿਹੜੇ ਮਾਲਕ ਦੇ ਦਰੋਂ ਟੁੱਟੇ ਨੇ ਉਹਨਾਂ ਲਈ ਵੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਪਿਆਰ ਰੱਖਦੇ ਨੇ। ਕੀ ਕਹਿੰਦੇ ਨੇ? ਕਹਿੰਦੇ ਇਆਣੀ ਬਾਲੀ ਕਿਆ ਕਰੇ। ਇਆਣੀ ਦਾ ਮਤਲਬ ਕੀ ਹੈ? ਨਾ ਸਮਝ। ਬਾਲੀ ਦਾ ਮਤਲਬ ਕੀ ਹੈ? ਬਾਲੀ ਦਾ ਮਤਲਬ ਹੁੰਦਾ ਹੈ ਲੜਕੀ। ਬਾਲੀ ਦਾ ਅਰਥ ਹੈ ਲੜਕੀ। ਇੱਕ ਬਾਣੀ ਚਾਹੁੰਦਾ ਰੋਵੈ ਬਾਲੀ। ਬਾਲੀ ਉੱਥੇ ਬਾਲੀ ਜਿਹੜਾ ਇੱਕ ਵਿਅਕਤੀ ਦਾ ਨਾਂ, ਇੱਥੇ ਬਾਲੀ ਦਾ ਅਰਥ ਹੈ ਬਾਲਕੀ। ਬਾਲੀ ਨਿਆਣੀ ਜਿਹੜੀ ਹੈ, ਨਾ ਸਮਝ ਜਿਹੜੀ ਹੈ, ਉਹ ਕੀ ਕਰ ਸਕਦੀ ਹੈ? ਤਿਆਣੀ ਬਾਲੀ ਕਿਆ ਕਰੇ ਜਾਂ ਧਨ ਕੰਤ ਨਾ ਭਾਵੈ। ਜਦੋਂ ਕਹਿੰਦੇ ਵਾਹਿਗੁਰੂ ਜਿਹੜਾ ਉਹਨੂੰ ਪਸੰਦ ਨਹੀਂ ਕਰਦਾ, ਦੇਖੋ ਕਿੱਡੀ ਕਮਾਲ ਦੀ ਗੱਲ। ਚਲੋ ਕਹਿੰਦੇ ਜੇ ਇਸਤਰੀ ਪਿਆਰ ਕਰਦੀ ਹੈ, ਪਤੀ ਪਸੰਦ ਨਹੀਂ ਕਰਦਾ, ਫਿਰ ਉਹ ਇਸਤਰੀ ਕੀ ਕਰੇ? ਜੇ ਕੋਈ ਬੰਦਾ ਜਿਹੜਾ ਹੈ, ਕੋਈ ਜੀਵ ਜਿਹੜਾ ਹੈ ਰੱਬ ਨਾਲ ਜੁੜਨਾ ਚਾਹੁੰਦਾ, ਯਤਨ ਵੀ ਕਰ ਰਿਹਾ, ਲੇਕਿਨ ਰੱਬ ਦੀ ਉਹਦੇ 'ਤੇ ਮਿਹਰ ਨਹੀਂ ਹੋ ਰਹੀ, ਤਾਂ ਉਹ ਬੰਦਾ ਕੀ ਕਰੇ? ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਨੇ ਕੀ ਕਰੇ, ਕਹਿੰਦੇ ਹੋ ਕੀ ਕਰ ਸਕਦਾ ਹੈ ਉਹ? ਇਆਣੀ ਬਾਲੀ ਕਿਆ ਕਰੇ ਜਾ ਧਨ ਕੰਤ ਨਾ ਭਾਵੈ। ਜੇ ਕਹਿੰਦੇ ਕੰਤ ਨੂੰ ਕੋਈ ਬਾਲੀ ਜਿਹੜੀ ਹੈ, ਲੜਕੀ ਜਿਹੜੀ ਹੈ ਨਾ ਸਮਝ, ਉਹ ਚੰਗੀ ਨਹੀਂ ਲੱਗਦੀ ਹੈ, ਤਾਂ ਉਹ ਲੜਕੀ ਜਿਹੜੀ ਹੈ ਉਹ ਕੀ ਕਰੇ? ਕਿਹਨੂੰ ਕਹਿ ਰਹੇ ਨੇ? ਜਿੰਦ ਨੂੰ ਕਹਿ ਰਹੇ ਨੇ ਗੁਰੂ ਪਿਆਰੇ ਵਿੱਚ, ਉਹ ਜਿੰਦ ਕੀ ਕਰੇ? ਤਾਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਇੱਕ ਹੋਰ ਬਚਨ ਆਖਦੇ ਨੇ, ਕੀ ਦੱਸਦੇ ਨੇ?
ਕਰਨ ਪਲਾਹ ਕਰੇ ਬਹੁ ਤੇਰੇ ਸਾ ਤਨ ਮਹਿਲ ਨਾ ਪਾਵੈ।
ਕਰਨ ਪਲਾਹ, ਇਹ ਸੰਸਕ੍ਰਿਤ ਦਾ ਲਫ਼ਜ਼ ਹੈ, ਕਰੋਨਾ ਪਰਲਾਹ, ਜਿਹਦਾ ਅਰਥ ਹੁੰਦਾ ਤਰਲੇ ਕੱਢਣੇ, ਮਿੰਨਤਾਂ ਕਰਨੀਆਂ, ਬੇਨਤੀਆਂ ਕਰਨੀਆਂ, ਅਰਦਾਸਾਂ ਕਰਨੀਆਂ। ਕਹਿੰਦੇ ਕਰਨ ਪਲਾਹ ਕਰੇ ਬਹੁ ਤੇਰੇ, ਕਹਿੰਦੇ ਜੇ ਕਹਿੰਦੇ ਐਸੀ ਜਿੰਦ ਬਹੁਤ ਮਿੰਨਤਾਂ ਕਰੇ, ਤਰਲੇ ਕਰੇ, ਅਰਦਾਸਾਂ ਕਰੇ, ਸਾ ਧਨ ਮਹਿਲ ਨਾ ਪਾਵੈ। ਕਹਿੰਦੇ ਉਹ ਜਿੰਦ ਰੂਪੀ ਇਸਤਰੀ ਫਿਰ ਵੀ ਪਤੀ ਦੇ ਮਹਿਲ ਨੂੰ ਨਹੀਂ ਪਾ ਸਕਦੀ। ਮਹਾਰਾਜ ਇਹਦਾ ਮਤਲਬ ਅਰਦਾਸਾਂ ਕਰਨ ਦਾ ਕੋਈ ਲਾਭ ਨਹੀਂ ਹੈ, ਬੇਨਤੀਆਂ ਕਰਨ ਦਾ ਕੋਈ ਲਾਭ ਨਹੀਂ ਹੈ? ਨਹੀਂ ਗੁਰੂ ਪਿਆਰਿਓ, ਬਿਲਕੁਲ ਵੀ ਇਹ ਮਤਲਬ ਨਹੀਂ ਲੈਣਾ ਕਿ ਅਰਦਾਸਾਂ ਨਹੀਂ ਕਰਨੀਆਂ, ਕਿਉਂਕਿ ਜੇ ਕੋਈ ਅਰਦਾਸਾਂ ਕਰੇ ਤਾਂ ਮਹਾਰਾਜ ਕਹਿੰਦੇ ਨੇ ਵਾਹਿਗੁਰੂ ਦੇ ਮਹਿਲ ਨੂੰ ਉਹ ਪਾ ਨਹੀਂ ਸਕਦੇ। ਅਰਦਾਸਾਂ ਕਰੇ, ਸਤਿਗੁਰੂ ਜੀ ਇੱਥੇ ਗੁਰੂ ਪਿਆਰਿਓ ਦੱਸ ਰਹੇ ਨੇ ਕਿ ਕਰਨ ਪਲਾਹ ਕਰੇ ਬਹੁ ਤੇਰੇ, ਕਹਿੰਦੇ ਜੇ ਕੋਈ ਤਰਲੇ ਕੱਢੇ, ਮਿੰਨਤਾਂ ਕਰੇ, ਸਾ ਧਨ ਮਹਿਲ ਨਾ ਪਾਵੈ। ਕਹਿੰਦੇ ਉਸ ਇਸਤਰੀ ਨੂੰ ਆਪਣੇ ਪਤੀ ਮਾਲਕ ਵਾਹਿਗੁਰੂ ਦਾ ਮਹਿਲ ਦਾ ਅਰਥ ਹੈ ਟਿਕਾਣਾ, ਟਿਕਾਣਾ ਜਿਹੜਾ ਹੈ, ਘਰ ਜਿਹੜਾ ਹੈ ਉਹ ਨਹੀਂ ਮਿਲਦਾ। ਕਿਉਂ ਨਹੀਂ ਮਿਲਦਾ ਮਹਾਰਾਜ? ਤਾਂ ਸਤਿਗੁਰੂ ਜੀ ਅਗਲੀ ਪੰਕਤੀ 'ਚ ਜ਼ਿਕਰ ਕਰਦੇ,
ਵਿਣ ਕਰਮਾ ਕਿਸ ਪਾਈਐ ਨਾਹੀ ਜੇ ਬਹੁ ਤੇਰਾ ਤਾਵੈ।
ਵਿਣ ਕਰਮਾ ਕਿਛੁ ਪਾਈਐ ਨਾਹੀ, ਕਹਿੰਦੇ ਬਿਨਾਂ ਭਾਗਾਂ ਤੋਂ, ਬਿਨਾਂ ਕਰਮਾਂ ਤੋਂ ਕੁਝ ਪਾਇਆ ਹੀ ਨਹੀਂ ਜਾ ਸਕਦਾ। ਜੇ ਬਹੁ ਤੇਰਾ ਧਾਵੈ, ਜੇ ਕੋਈ ਬਹੁਤਾ ਵੀ ਭੱਜਦਾ ਫਿਰੇ, ਧਾਵੈ ਦਾ ਮਤਲਬ ਹੁੰਦਾ ਭੱਜਣਾ, ਚੱਲਣਾ। ਕਹਿੰਦੇ ਬਿਨਾਂ ਭਾਗਾਂ ਤੋਂ, ਬਿਨਾਂ ਕਰਮਾਂ ਤੋਂ ਕੋਈ ਕੁਝ ਪਾ ਨਹੀਂ ਸਕਦਾ, ਚਾਹੇ ਕੋਈ ਜਿੰਨਾ ਮਰਜ਼ੀ ਜਿਹੜਾ ਹੈ ਉਹ ਭੱਜਿਆ ਫਿਰੇ, ਭੱਜਦਾ ਫਿਰੇ। ਜਦੋਂ ਵੀ ਉਹ ਵਾਹਿਗੁਰੂ ਮਿਲਣਾ ਤਾਂ ਅਕਾਲ ਪੁਰਖ ਪਰਮੇਸ਼ਵਰ ਦੀ ਕਿਰਪਾ ਦੇ ਨਾਲ ਮਿਲਣਾ, ਬਖਸ਼ਿਸ਼ ਦੇ ਨਾਲ ਮਿਲਣਾ। ਹੁਣ ਗੁਰੂ ਪਿਆਰਿਓ ਦੇਖੋ, ਸੰਸਾਰ ਦੇ ਅੰਦਰ, ਸਮਾਜ ਦੇ ਅੰਦਰ ਜੇ ਕੋਈ ਇੱਕ ਪਿੰਡ ਦੇ ਵਿੱਚ ਰਹਿਣ ਵਾਲਾ ਸਧਾਰਨ ਬੰਦਾ ਆਖੇ ਕਿ ਮੈਂ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਮਿਲਣਾ, ਮਿਲ ਸਕਦਾ? ਨਹੀਂ ਮਿਲ ਸਕਦਾ, ਕਿਉਂਕਿ ਉਹ ਇੱਕ ਸਧਾਰਨ ਬੰਦਾ ਹੈ ਔਰ ਇੱਕ ਦੇਸ਼ ਦਾ ਪ੍ਰਧਾਨ ਮੰਤਰੀ ਹੈ, ਨਹੀਂ ਮਿਲ ਸਕਦਾ। ਪਰ ਜੇ ਦੇਸ਼ ਦਾ ਪ੍ਰਧਾਨ ਮੰਤਰੀ ਚਾਹੇ ਕਿ ਮੈਂ ਉਸ ਪਿੰਡ ਦੇ ਉਸ ਸਧਾਰਨ ਜੇ ਬੰਦੇ ਨੂੰ ਅੱਜ ਮਿਲਣਾ, ਉਹ ਜਦੋਂ ਮਰਜ਼ੀ ਮਿਲ ਸਕਦਾ। ਉਸੇ ਵੇਲੇ ਇੱਕ ਟੈਲੀਫੋਨ ਘੁਮਾਊਗਾ ਵੀ ਫਲਾਨੇ ਬੰਦੇ ਨੂੰ ਮੇਰੇ ਕੋਲ ਲੈ ਕੇ ਆਓ, ਉਸੇ ਵੇਲੇ ਉਹਨੂੰ ਚੱਕ ਕੇ ਅਤੇ ਉਹਦੇ ਕੋਲ ਹਾਜ਼ਰ ਕਰ ਦੇਣਾ। ਕਿੱਡੀ ਕਮਾਲ ਦੀ ਗੱਲ ਹੈ ਨਾ, ਇੱਕ ਸਧਾਰਨ ਬੰਦਾ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਨਹੀਂ ਮਿਲ ਸਕਦਾ, ਲੇਕਿਨ ਦੇਸ਼ ਦਾ ਪ੍ਰਧਾਨ ਮੰਤਰੀ ਉਸ ਸਧਾਰਨ ਬੰਦੇ ਨੂੰ ਜਦੋਂ ਮਰਜ਼ੀ ਮਿਲ ਸਕਦਾ। ਪਰ ਜੇ ਉਹਦੀ ਨਜ਼ਰ 'ਚ ਪੈ ਜੇ, ਨਜ਼ਰ 'ਚ ਆ ਜੇ, ਪਰ ਨਜ਼ਰ 'ਚ ਕਦੋਂ ਆਊਗਾ? ਜਦੋਂ ਕੋਈ ਉਹ ਐਸਾ ਕੰਮ ਕਰੂਗਾ ਵਿਸ਼ੇਸ਼, ਅਤੇ ਉਸ ਕੰਮ ਦੀ ਗੂੰਜ ਜਿਹੜੀ ਹੈ ਉਹ ਪ੍ਰਧਾਨ ਮੰਤਰੀ ਦੇ ਕੰਨਾਂ 'ਚ ਪਊਗੀ, ਫਿਰ ਉਹ ਕਹੂਗਾ ਵੀ ਉਹਨੂੰ ਲਿਆਓ। ਤਾਂ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਅਕਾਲ ਪੁਰਖ ਸਮਝ ਲਓ ਸਾਰੇ ਬ੍ਰਹਿਮੰਡ ਦਾ ਪ੍ਰਧਾਨ ਮੰਤਰੀ ਹੈ, ਸਾਰੇ ਬ੍ਰਹਿਮੰਡ ਦਾ ਰਾਜਾ, ਔਰ ਅਸੀਂ ਸਧਾਰਨ ਜੀਵ ਹੈ, ਸਧਾਰਨ ਜੀਵ। ਜਿੰਨਾ ਮਰਜ਼ੀ ਭੱਜਣਾ ਠੱਕ ਕਰੀ ਜਾਈਏ, ਕਦੇ ਉਹਨੂੰ ਕਹੀਏ ਸਾਨੂੰ ਮਿਲਾ ਦੇ, ਕਦੇ ਉਹਨੂੰ ਕਹੀਏ ਸਾਨੂੰ ਮਿਲਾ ਦੇ, ਅਤੇ ਜਾਂ ਫਿਰ ਗੁਰੂ ਪਿਆਰੇ ਉਹ ਮਿਲਾ ਸਕਦਾ ਜਿਹੜਾ ਸਾਡੇ ਵੀ ਨੇੜੇ ਹੈ ਅਤੇ ਪ੍ਰਧਾਨ ਮੰਤਰੀ ਦੇ ਵੀ ਨੇੜੇ ਹੈ, ਅਤੇ ਜਿਹੜਾ ਸਾਡੇ ਵੀ ਨੇੜੇ ਹੈ ਅਤੇ ਵਾਹਿਗੁਰੂ ਦੇ ਵੀ ਨੇੜੇ ਹੈ, ਉਹ ਕੌਣ ਹੈ? ਉਹ ਕੇਵਲ ਗੁਰੂ ਹੈ, ਹੋਰ ਕੋਈ ਨਹੀਂ ਹੈ ਸੰਸਾਰ ਦੇ ਅੰਦਰ। ਹਾਂ ਗੁਰੂ ਪਿਆਰੇ ਉਹ ਸਾਡੇ ਨੇੜੇ ਤਾਂ ਬਹੁਤ ਹੋ ਜਾਣਗੇ, ਲੇਕਿਨ ਰੱਬ ਦੇ ਨੇੜੇ ਉਹ ਕੇਵਲ ਗੁਰੂ ਹੈ। ਇਸ ਕਰਕੇ ਗੁਰੂ ਹੀ ਮਿਲਾ ਸਕਦਾ, ਕੋਈ ਹੋਰ ਨਹੀਂ ਮਿਲਾ ਸਕਦਾ। ਐਵੇਂ ਅਸੀਂ ਕਿਸੇ ਨੂੰ ਕਦੇ ਉਹਨੂੰ ਆਖੀਏ, ਕਦੇ ਉਹਨੂੰ ਆਖੀਏ, ਸਾਨੂੰ ਤਾਂ ਸਾਰੇ ਜਾਣਦੇ ਨੇ, ਸਾਡੀ ਤਾਂ ਸਾਰਿਆਂ ਨਾਲ ਹੀ ਸਾਂਝ ਹੈ, ਪਰ ਰੱਬ ਨਾਲ ਸਾਂਝ ਉਹ ਕਿਸੇ ਦੀ ਨਹੀਂ ਹੈ ਗੁਰੂ ਪਿਆਰਿਓ। ਜੇ ਹੈ ਤਾਂ ਕੇਵਲ ਗੁਰੂ ਦੀ ਹੈ, ਅਤੇ ਜਾਂ ਉਹਦੀ ਹੈ ਜਿਹਦੀ ਗੁਰੂ ਨੇ ਪਵਾਈ ਹੈ, ਹੋਰ ਕਿਸੇ ਦੀ ਨਹੀਂ ਹੈ। ਤਾਂ ਧੰਨ ਗੁਰੂ ਨਾਨਕ ਦੇਵ। ਅੱਛਾ, ਜਿਹਦੀ ਗੁਰੂ ਨੇ ਪਵਾਈ ਹੈ, ਜੇ ਉਹਨੂੰ ਆਖੀਏ ਵੀ ਤੂੰ ਭਾਈ ਮਿਲਾ ਦੇ, ਤੂੰ ਮਿਲਿਆ, ਉਹ ਕਹੂਗਾ ਭਾਈ ਜਿਹਨੇ ਮੈਨੂੰ ਮਿਲਾਇਆ ਉਹਦੇ ਕੋਲ ਜਾ। ਕੌਣ ਹੈ? ਗੁਰੂ। ਜਿਵੇਂ ਗੁਰੂ ਪਿਆਰਿਓ ਭਾਈ ਫੇਰੂ ਜੀ ਨੇ ਭਾਈ ਭਗਤੂ ਜੀ ਨੂੰ ਕਿਹਾ ਸੀ ਨਾ ਵੀ ਮੈਨੂੰ ਸਿੱਖ ਬਣਾ ਲਓ, ਉਹ ਕਹਿੰਦਾ ਮੈਂ ਤਾਂ ਆਪ ਸਿੱਖ ਹੈ। ਕਹਿੰਦੇ ਫਿਰ ਮੈਨੂੰ ਉਹਦਾ ਸਿੱਖ ਬਣਾ ਦਿਓ ਜਿਹਦੇ ਤੁਸੀਂ ਸਿੱਖ ਹੋ। ਕਹਿੰਦੇ ਆ ਜਾ ਫਿਰ ਗੁਰੂ ਹਰਰਾਏ ਸਾਹਿਬ ਮਹਾਰਾਜ ਦੇ ਚਰਨਾਂ 'ਚ। ਅਤੇ ਭਾਈ ਫੇਰੂ ਜੀ ਨੂੰ ਭਾਈ ਭਗਤੂ ਜੀ ਗੁਰੂ ਹਰਰਾਏ ਸਾਹਿਬ ਮਹਾਰਾਜ ਕੋਲ ਲੈ ਗਏ। ਭਾਈ ਪਾਰੋ ਜੀ ਨੂੰ ਇੱਕ ਗੁਰੂ ਪਿਆਰਿਓ ਨਵਾਬ ਮੁਸਲਮਾਨ ਨਵਾਬ ਮਿਲਿਆ, ਪ੍ਰਭਾਵਿਤ ਹੋਇਆ, ਕਹਿੰਦਾ ਭਾਈ ਪਾਰੋ ਜੀ ਮੈਨੂੰ ਆਪਣਾ ਮਰੀਦ ਬਣਾ ਲਓ। ਕਹਿੰਦੇ ਮੈਂ ਤਾਂ ਆਪ ਮਰੀਦ ਹੈ। ਕਹਿੰਦੇ ਫਿਰ ਜਿਹਦੇ ਤੁਸੀਂ ਮਰੀਦ ਉਹਦੇ ਮੈਨੂੰ ਮਰੀਦ ਬਣਾ ਦਿਓ। ਕਹਿੰਦੇ ਚੱਲ ਸਾਡੇ ਨਾਲ। ਅਤੇ ਗੁਰੂ ਅਮਰਦਾਸ ਜੀ ਮਹਾਰਾਜ ਕੋਲ ਲੈ ਆਏ, ਆਪਦੇ ਨਾਲ ਨਹੀਂ ਜੋੜਿਆ ਨਾ। ਭਾਈ ਪਾਰੋ ਨੇ ਉਸ ਨਵਾਬ ਨੂੰ ਆਪਣੇ ਨਾਲ ਜੋੜਿਆ, ਜੇ ਜੋੜਿਆ ਤਾਂ ਗੁਰੂ ਅਮਰਦਾਸ ਜੀ ਨਾਲ ਜੋੜਿਆ। ਭਾਈ ਭਗਤੂ ਜੀ ਨੇ ਭਾਈ ਫੇਰੂ ਜੀ ਨੂੰ ਜੇ ਜੋੜਿਆ ਤਾਂ ਗੁਰੂ ਹਰਰਾਏ ਸਾਹਿਬ ਨਾਲ ਜੋੜਿਆ, ਆਪਦੇ ਨਾਲ ਨਹੀਂ ਜੋੜਿਆ। ਕਿਉਂ? ਕਿ ਉਹਨਾਂ ਨੂੰ ਪਤਾ ਸੀ ਵੀ ਇਹ ਕੰਮ ਤਾਂ ਗੁਰੂ ਦਾ, ਗੁਰੂ ਕਰ ਸਕਦਾ। ਤਾਂ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਗੁਰੂ ਪਿਆਰੇ ਇੱਥੇ ਜ਼ਿਕਰ ਕਰਦੇ ਨੇ। ਕਹਿੰਦੇ ਵਿਨ ਕਰਮਾਂ ਕਿ ਛੁਪਾਈਆ ਨਾਹੀ, ਜੇ ਬਹੁਤ ਤੇਰਾ ਧਾਵੈ। ਜੇ ਕੋਈ ਬਹੁਤਾ ਭੱਜਿਆ ਫਿਰਦਾ ਬਿਨਾਂ ਭਾਗਾਂ ਤੋਂ ਨਹੀਂ ਮਿਲ ਸਕਦਾ। ਤਾਂ ਅੱਗੇ ਦੱਸਦੇ ਨੇ,
ਲਭ ਲੋਭ ਅਹੰਕਾਰ ਕੀ ਮਾਤੀ ਮਾਇਆ ਮਾਹੀ ਸਮਾਣੀ।
ਇੱਕ ਸਵਾਲ ਪੈਦਾ ਹੁੰਦਾ ਹੈ ਗੁਰੂ ਪਿਆਰੇ ਕਿ ਕਿਉਂ ਨਹੀਂ ਮਿਲ ਸਕਦੀ? ਜੀਵ ਚਾਹੁੰਦੀ ਹੈ ਜਿੰਦ, ਲੇਕਿਨ ਮਿਲ ਕਿਉਂ ਨਹੀਂ ਸਕਦੀ? ਚਾਹੁੰਦੀ ਬੇਸ਼ੱਕ ਹੈਗੀ ਹੈ, ਯਤਨ ਬੇਸ਼ੱਕ ਕਰਦੀ ਹੈ, ਲੇਕਿਨ ਮਿਲ ਇਸ ਕਰਕੇ ਨਹੀਂ ਸਕਦੀ। ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਕਿਉਂਕਿ ਉਹਦੇ ਅੰਦਰ ਕਾਬਲੀਅਤ ਨਹੀਂ ਹੈ, ਕਾਬਲੀਅਤ ਨਹੀਂ ਹੈ। ਕਾਬਲੀਅਤ ਕਿਉਂ ਨਹੀਂ ਹੈ? ਤਾਂ ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ, ਲੱਭ ਲੋਭ ਅਹੰਕਾਰ ਕੀ ਮਾਤੀ। ਦੋ ਲਫ਼ਜ਼ ਹੈ ਗੁਰੂ ਪਿਆਰੇ, ਇੱਕ ਹੈ ਲੱਭ, ਇੱਕ ਹੈ ਲੋਭ। ਲੱਭ ਜਿਹੜਾ ਹੁੰਦਾ ਇਹਦਾ ਅਰਥ ਹੁੰਦਾ ਖਾਣ ਪੀਣ ਦਾ ਚਸਕਾ, ਅਤੇ ਲੋਭ ਜਿਹੜਾ ਉਹ ਕਿਸੇ ਵੀ ਚੀਜ਼ ਦਾ ਹੋ ਸਕਦਾ, ਕੱਪੜਿਆਂ ਦਾ ਵੀ ਹੋ ਸਕਦਾ, ਪੈਸੇ ਦਾ ਵੀ ਹੋ ਸਕਦਾ, ਖਾਣ ਪੀਣ ਦਾ ਵੀ ਹੋ ਸਕਦਾ, ਸ਼ੋਹਰਤ ਦਾ ਵੀ ਹੋ ਸਕਦਾ, ਕਾਸੇ ਦਾ ਵੀ ਹੋ ਸਕਦਾ। ਲੇਕਿਨ ਲੱਭ ਦਾ ਮਤਲਬ ਹੁੰਦਾ ਖਾਣ ਦਾ ਚਸਕਾ। ਸਤਿਗੁਰੂ ਜੀ ਕਹਿੰਦੇ ਨੇ, ਕਹਿੰਦੇ ਲੱਭ ਲੋਭ ਅਹੰਕਾਰ ਕੀ ਮਾਤੀ। ਕਹਿੰਦੇ ਕਿੱਥੇ ਮਿਲਣਾ ਵਿਚਾਰੀ ਨੇ? ਕਹਿੰਦੇ ਇਹ ਲੱਭ ਅਤੇ ਲੋਭ ਅਤੇ ਹੰਕਾਰ ਦੇ ਵਿੱਚ ਮਸਤ ਹੈ। ਮੁਗਦੀ ਗੱਲ ਕੀ? ਕਹਿੰਦੇ ਮਾਇਆ ਮਾਹੇ ਸਮਾਣੀ, ਇਹ ਤਾਂ ਮਾਇਆ ਦੇ ਮੋਹ ਦੇ ਵਿੱਚ ਪੂਰੀ ਤਰ੍ਹਾਂ ਭਿੱਜੀ ਪਈ ਹੈ, ਸਮਾਈ ਪਈ ਹੈ। ਲੱਖ ਕਹੀ ਜਾਏ ਮਿਲਣਾ, ਕਾਬਲ ਹੀ ਨਹੀਂ ਹੈ, ਕਾਬਲ ਹੀ ਨਹੀਂ ਹੈ। ਹੁਣ ਵਾਹਿਗੁਰੂ ਜਿਹੜਾ ਹੈ ਉਹ ਨਿਰਮਲ ਹੈ, ਨਿਰਮਲ। ਬੱਚਾ ਹੁੰਦਾ ਨਾ ਗੁਰੂ ਪਿਆਰੇ, ਉਹ ਛੋਟਾ ਜਿਹਾ, ਉਹ ਕਈ ਵਾਰੀ ਬਾਪ ਚੱਲਿਆ ਹੁੰਦਾ ਬਾਹਰ ਵਧੀਆ ਤਿਆਰ ਤੂਰ ਹੋ ਕੇ, ਅਤੇ ਬੱਚੇ ਨੂੰ ਜਦੋਂ ਪਤਾ ਲੱਗਦਾ ਨਾ ਮੇਰਾ ਪਿਓ ਬਾਹਰ ਜਾ ਰਿਹਾ, ਅਤੇ ਉਹ ਬਾਹਾਂ ਉਲਾਰ ਲੈਂਦਾ ਬੱਚੇ ਵੱਲ ਵੀ ਮੈਂ ਨਾਲ ਜਾਣਾ, ਲੇਕਿਨ ਮਿੱਟੀ ਨਾਲ ਲਿਬੜਿਆ ਪਿਆ ਹੁੰਦਾ। ਅਤੇ ਬਾਪ ਵੀ ਚਾਹੁੰਦਾ ਵੀ ਬਾਹਾਂ ਉਲਾਰ ਰਿਹਾ ਮੈਂ ਇਹਨੂੰ ਚੁੱਕ ਲਾਂ, ਪਰ ਉਹਨੂੰ ਪਤਾ ਹੁੰਦਾ ਵੀ ਲਿਬੜਿਆ ਜੇ ਚੁੱਕ ਲਿਆ ਤਾਂ ਮੈਂ ਬਾਹਰ ਜਾਣਾ, ਮਿੱਟੀ ਨਾਲ ਗੰਦਾ ਕਰੂੰਗਾ। ਇਸ ਕਰਕੇ ਉਹ ਚਾਹੁੰਦਾ ਹੋਇਆ ਵੀ ਬੱਚੇ ਨੂੰ ਨਹੀਂ ਚੁੱਕਦਾ, ਕਿਉਂਕਿ ਲਿਬੜਿਆ ਹੁੰਦਾ ਬੱਚਾ। ਬੱਚਾ ਵੀ ਜੁੜਨਾ ਚਾਹੁੰਦਾ, ਗੋਦੀ ਚੜ੍ਹਨਾ ਚਾਹੁੰਦਾ, ਬਾਪ ਵੀ ਗੋਦੀ ਚੁੱਕਣਾ ਚਾਹੁੰਦਾ, ਲੇਕਿਨ ਬਾਪ ਨੂੰ ਪਤਾ ਮੈਂ ਬਾਹਰ ਜਾ ਰਿਹਾ ਤਿਆਰ ਤੂਰ ਹੋ ਕੇ, ਸਮਾਜ ਦੇ ਵਿੱਚ, ਪੰਚਾਇਤ ਦੇ ਵਿੱਚ, ਪਰੇ ਦੇ ਵਿੱਚ ਇਹ ਗੰਦਾ ਹੈ, ਇਹ ਲਿਬੜਿਆ ਹੈ। ਤਾਂ ਤੁਹਾਨੂੰ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਮਿਲਣਾ ਉਹ ਵੀ ਚਾਹੁੰਦਾ, ਮਿਲਣਾ ਤੁਸੀਂ ਵੀ ਚਾਹੁੰਦੇ ਹੋ, ਪਰ ਕਹਿੰਦੇ ਲਿਬੜੇ ਹੋ। ਕਾਹਦੇ ਨਾਲ ਲਿਬੜੇ ਹੋ? ਲੱਭ ਲੋਭ ਅਹੰਕਾਰ ਕੀ ਮਾਤੀ ਮਾਇਆ ਮਾਹੇ ਸਮਾਣੀ। ਮਾਇਆ ਦੇ ਵਿੱਚ ਸਮਾਏ ਹੋ, ਲੱਭ ਲੋਭ ਤੇ ਹੰਕਾਰ ਦੇ ਵਿੱਚ ਮੱਤੇ ਹੋਏ ਹੋ।
ਇੰਨੀ ਬਾਤੀ ਸਹ ਪਾਈਐ ਨਾਹੀ ਭਾਈ ਕਾਮਣ ਆਣੀ।
ਤੇ ਭਾਈ ਕਹਿੰਦੇ ਫਿਰ ਇੰਨੀ ਬਾਤੀ, ਇਹਨਾਂ ਗੱਲਾਂ ਦੇ ਨਾਲ ਸਹ ਪਾਈਐ ਨਾਹੀ, ਉਹ ਮਾਲਕ ਨਹੀਂ ਪਾਇਆ ਜਾਂਦਾ। ਕਿੰਨਾ ਗੱਲਾਂ ਦੇ ਨਾਲ? ਲੱਭ ਲੋਭ ਹੰਕਾਰ ਤੇ ਮਾਇਆ ਦਾ ਭਾਵ। ਕਹਿੰਦੇ ਇਹਨਾਂ ਗੱਲਾਂ ਦੇ ਨਾਲ ਉਹ ਵਾਹਿਗੁਰੂ ਪਾਇਆ ਨਹੀਂ ਜਾਂਦਾ। ਭਈ ਕਾਮਣ ਇਆਣੀ, ਕਾਮਣ ਦਾ ਅਰਥ ਹੈ ਇਸਤਰੀ, ਇਆਣੀ ਦਾ ਮਤਲਬ ਹੈ ਨਾ ਸਮਝ, ਅਤੇ ਇਹ ਜਿਹੜੀ ਜਿੰਦ ਰੂਪੀ ਇਸਤਰੀ ਹੈ ਇਹ ਵਿਚਾਰੀ ਨਾ ਸਮਝ ਹੈ, ਇਹਨੂੰ ਪਤਾ ਨਹੀਂ ਹੈ, ਤੜਪਦੀ ਹੈ, ਚਾਹੁੰਦੀ ਹੈ, ਲੇਕਿਨ ਗੰਨੀ ਹੈ, ਲਿਬੜੀ ਹੋਈ ਹੈ। ਇਹ ਤੁਹਾਨੂੰ ਗੁਰੂ ਨਾਨਕ ਦੇਵ ਜੀ ਮਹਾਰਾਜ ਦੱਸਦੇ ਨੇ।
ਜਾਏ ਪੁਛੋ ਸੁਹਾਗਣੀ ਵਾਹੈ ਕਿੰਨੀ ਬਾਤੀ ਸਹੁ ਪਾਈ ਐ।
ਮਹਾਰਾਜ ਫਿਰ ਕੀ ਕਰੀਏ, ਦੇਖੋ ਇਹ ਸਮੱਸਿਆ। ਮਹਾਰਾਜ ਮਿਲਣਾ ਚਾਹੁੰਦੇ ਹਾਂ, ਲਿਬੜੇ ਹਾਂ, ਮਿਲ ਨਹੀਂ ਸਕਦੇ, ਫਿਰ ਅਸੀਂ ਕਰੀਏ ਕੀ? ਕਿਰਪਾ ਕਰਕੇ ਇਹ ਵੀ ਦੱਸ ਦਿਓ। ਅਤੇ ਪਹਿਲਾਂ ਹੀ ਕਿਹਾ ਕਿ ਗੁਰਬਾਣੀ ਹਰ ਸਵਾਲ ਦਾ ਉੱਤਰ ਦਿੰਦੀ ਹੈ ਗੁਰੂ ਪਿਆਰਿਓ। ਤਾਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਕੀ ਕਹਿੰਦੇ ਨੇ, ਕਹਿੰਦੇ ਜਾਏ ਪੁੱਛੋ ਸੁਹਾਗਣੀ ਵਾਹੈ। ਵਾਹੈ ਦਾ ਮਤਲਬ ਹੈ ਉਹਨਾਂ, ਕਹਿੰਦੇ ਉਹਨਾਂ ਸੁਹਾਗਣੀਆਂ ਭਾਵ ਜਿਨ੍ਹਾਂ ਨੇ ਮਾਲਕ ਨੂੰ ਪਾਇਆ, ਜਿਨ੍ਹਾਂ ਨੂੰ ਵਾਹਿਗੁਰੂ ਨੂੰ ਪਾਇਆ, ਜਿਹੜੀਆਂ ਵਾਹਿਗੁਰੂ ਨਾਲ ਜੁੜੀਆਂ ਨੇ, ਕਹਿੰਦੇ ਜਾਏ ਪੁੱਛੋ ਉਹਨਾਂ ਨੂੰ ਜਾ ਕੇ ਪੁੱਛੋ। ਕੀ ਪੁੱਛੀਏ ਮਹਾਰਾਜ? ਕਹਿੰਦੇ ਉਹਨਾਂ ਨੂੰ ਜਾ ਕੇ ਕਹੋ ਕਿੰਨੀ ਬਾਤੀ ਸਹੁ ਪਾਈਐ, ਵੀ ਕਿਹੜੀਆਂ ਗੱਲਾਂ ਨੇ ਜਿਹਦੇ ਨਾਲ ਮਾਲਕ ਪਾਇਆ ਜਾ ਸਕਦਾ। ਇੰਨੀ ਬਾਤੀ ਸਹੁ ਪਾਈਐ ਨਾਹੀ, ਆਹ ਜਿਹੜੀਆਂ ਸਾਡੇ ਅੰਦਰ ਗੱਲਾਂ ਨੇ ਕਾਮ ਕ੍ਰੋਧ ਲੋਭ ਵਾਲੀਆਂ, ਇੰਨੀ ਬਾਤੀ ਸਹੁ ਪਾਈਐ ਨਾਹੀ, ਇਹਨਾਂ ਗੱਲਾਂ ਨਾਲ ਮਾਲਕ ਨਹੀਂ ਪਾਇਆ ਜਾ ਸਕਦਾ। ਇਸ ਕਰਕੇ ਹੇ ਸੁਹਾਗਣੋ, ਹੇ ਜੁੜੇ ਹੋਇਓ, ਰੱਬ ਨਾਲ ਜੁੜੇ ਹੋਇਓ, ਸਾਨੂੰ ਦੱਸੋ ਕਿੰਨੀ ਬਾਤੀ ਸਹੁ ਪਾਈਐ, ਕਿਹੜੀਆਂ ਗੱਲਾਂ ਨਾਲ ਪਾਇਆ ਜਾ ਸਕਦਾ, ਉਹ ਕਿਹੜੀਆਂ ਗੱਲਾਂ ਨੇ? ਉਹ ਹੁਣ ਗੁਰੂ ਪਿਆਰਿਓ ਕਿੱਥੋਂ ਲੱਭੀਏ ਜੁੜਿਆ? ਮਹਾਰਾਜ ਕਹਿੰਦੇ ਉਹਨਾਂ ਨੂੰ ਪੁੱਛੋ ਜਿਹੜੇ ਜੁੜੇ ਆ, ਕਿੱਥੋਂ ਲੱਭੀਏ? ਅਤੇ ਫਿਰ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਕਹੀਏ, ਮਹਾਰਾਜ ਸਾਨੂੰ ਤਾਂ ਤੁਹਾਡੇ ਤੋਂ ਬਿਨਾਂ ਕੋਈ ਨਜ਼ਰ ਹੀ ਨਹੀਂ ਆਉਂਦਾ, ਤੁਸੀਂ ਉਹ ਜੁੜੇ ਨਜ਼ਰ ਆਉਂਦੇ ਹੋ, ਇਸ ਕਰਕੇ ਤੁਸੀਂ ਉਹ ਦੱਸ ਦਿਓ। ਹੁਣ ਕਿਹਨੂੰ ਲੱਭੀਏ, ਕਿੱਥੇ ਲੱਭ ਕੇ ਆਈਏ ਜੁੜੇ ਨੂੰ? ਲੱਭਦਾ ਹੀ ਨਹੀਂ ਹੈ। ਹਾਂ, ਕਹਿਣ ਵਾਲੇ ਤਾਂ ਬਥੇਰੇ ਆ ਵੀ ਜੁੜੇ ਆ, ਜੁੜੇ ਆ, ਜੁੜੇ ਆ, ਜੁੜੇ ਆ, ਪਰ ਦਿਸਦਾ ਨਹੀਂ ਕੋਈ ਜੁੜਿਆ। ਅਤੇ ਫਿਰ ਚਿੰਤਾ ਕਰਨ ਦੀ ਲੋੜ ਨਹੀਂ, ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਕਹਿ ਦਿਓ, ਮਹਾਰਾਜ ਤੁਹਾਡੇ ਨਾਲੋਂ ਵੱਧ ਜੁੜਿਆ ਕਿਹੜਾ? ਤੁਸੀਂ ਉਹ ਦੱਸੋ ਤਾਂ, ਤੁਸੀਂ ਕਿਵੇਂ ਜੁੜੇ ਹੋ ਸਾਨੂੰ ਵੀ ਦੱਸ ਦਿਓ। ਤਾਂ ਗੁਰੂ ਨਾਨਕ ਸਾਹਿਬ ਮਹਾਰਾਜ ਫਿਰ ਦੱਸਦੇ ਨੇ, ਕਹਿੰਦੇ ਚੰਗਾ ਚਲੋ ਸੁਣੋ। ਫਿਰ ਪਹਿਲਾਂ ਕਹਿੰਦੇ ਜੁੜਿਆਂ ਨੂੰ ਪੁੱਛ ਲਓ, ਅਤੇ ਜਦੋਂ ਅਸੀਂ ਕਿਹਾ ਨਾ ਮਹਾਰਾਜ ਤੁਹਾਡੇ ਨਾਲ ਵੱਧ ਜੁੜਿਆ ਕਿਹੜਾ, ਤੁਸੀਂ ਤਾਂ ਉਹਦਾ ਰੂਪ ਹੀ ਹੋਏ ਪਏ ਹੋ, ਤੁਸੀਂ ਦੱਸ ਦਿਓ। ਤਾਂ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਚਲੋ ਸੁਣੋ। ਫਿਰ ਕਹਿੰਦੇ ਕਿਵੇਂ ਪਾ ਸਕਦੇ ਹੋ ਤੁਸੀਂ? ਤਾਂ ਅਗਲੀ ਪੰਕਤੀ 'ਚ ਜ਼ਿਕਰ ਕਰਦੇ ਨੇ,
ਜੋ ਕਿਸ਼ ਕਰੇ ਸੋ ਭਲਾ ਕਰ ਮਾਨੀਐ, ਹਿਕਮਤ ਹੁਕਮ ਚੁਕਾਈਐ।
ਆ ਕਹਿੰਦੇ ਇੱਕ ਹਿਕਮਤ, ਹਿਕਮਤ ਦਾ ਅਰਥ ਹੁੰਦਾ ਚਲਾਕੀ, ਅਤੇ ਹੁਕਮ ਦਾ ਮਤਲਬ ਹੁੰਦਾ ਤੱਕਾ। ਆ ਕਹਿੰਦੇ ਤੱਕਾ ਜਾ ਕਰਨ ਦੀ ਜਿਹੜੀ ਤੁਹਾਡੀ ਆਦਤ ਹੈ, ਜਿਹੜੀਆਂ ਚਲਾਕੀਆਂ ਜਾਂ ਤੁਹਾਡੇ ਅੰਦਰ ਹੈ, ਇਹਨਾਂ ਨੂੰ ਕਹਿੰਦੇ ਦੂਰ ਕਰ ਦਿਓ। ਦੇਖੋ ਗੁਰੂ ਨਾਨਕ ਸਾਹਿਬ ਮਹਾਰਾਜ ਦੱਸਦੇ ਨੇ, ਸਾਡੇ ਅੰਦਰ ਹੈ ਨਾ ਗੁਰੂ ਪਿਆਰਿਓ ਹਰ ਗੱਲ 'ਚ ਧੱਕਾ ਕਰਨ ਦੀ ਆਦਤ, ਅਤੇ ਹੁਕਮ ਦਾ ਮਤਲਬ ਹੈ ਧੱਕਾ, ਜ਼ਬਰ, ਜ਼ੋਰ। ਕਹਿੰਦੇ ਆ ਜ਼ੋਰ ਜਿਹਾ ਲਾਉਣਾ, ਧੱਕਾ ਜਿਹਾ ਲਾਉਣਾ, ਧੱਕਾ ਜਿਹਾ ਕਰਨਾ, ਇਹ ਛੱਡ ਦਿਓ ਅਤੇ ਚਲਾਕੀਆਂ ਛੱਡ ਦਿਓ। ਕਹਿੰਦੇ ਹਿਕਮਤ ਦਾ ਅਰਥ ਹੈ ਚਲਾਕੀਆਂ, ਅਸਿਆਣਪਾਂ। ਫਿਰ ਮਹਾਰਾਜ ਛੱਡਤੀਆਂ, ਸਿਆਣਪਾਂ ਵੀ ਛੱਡਤੀਆਂ, ਚਲਾਕੀਆਂ ਛੱਡਤੀਆਂ, ਧੱਕਾ ਵੀ ਛੱਡਤਾ। ਫਿਰ ਕੀ ਕਰੀਏ? ਕਹਿੰਦੇ ਇੱਕ ਕੰਮ ਕਰੋ, ਕਹਿੰਦੇ ਜੋ ਕਿਛ ਕਰੇ ਸੋ ਭਲਾ ਕਰ ਮਾਨੀਐ, ਜਿਹੜਾ ਕੁਝ ਵਾਹਿਗੁਰੂ ਤੁਹਾਡੇ ਨਾਲ ਕਰਦਾ ਉਹਨੂੰ ਸੱਤ ਕਰਕੇ ਮੰਨਣਾ ਸ਼ੁਰੂ ਕਰ ਦਿਓ, ਸੱਤ ਕਰਕੇ ਮੰਨਣਾ ਸ਼ੁਰੂ ਕਰ ਦਿਓ। ਜੇ ਰੋਗ ਹੈ ਕਹੋ ਸੱਤ, ਜੇ ਸੁੱਖ ਹੈ ਕਹੋ ਸੱਤ, ਸੱਤ ਹੀ ਕਹੋ। ਜੇ ਜ਼ਿੰਦਗੀ 'ਚ ਦੁੱਖ ਆ ਗਿਆ ਤਾਂ ਵੀ ਕਹਿਣਾ ਸਤਿਗੁਰੂ, ਹੇ ਵਾਹਿਗੁਰੂ ਤੇਰਾ ਭਲਾ ਤੇਰਾ ਸ਼ੁਕਰ। ਜੇ ਜ਼ਿੰਦਗੀ 'ਚ ਸੁੱਖ ਆ ਗਿਆ ਤਾਂ ਵੀ ਕਹਿਣਾ ਵਾਹਿਗੁਰੂ ਤੇਰਾ ਭਲਾ ਤੇਰਾ ਸ਼ੁਕਰ। ਬਸ ਇਹ ਕੰਮ ਕਰੋ ਕਹਿੰਦੇ, ਇਹ ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਨੇ, ਸਬਰ ਕਰਨਾ ਸਿੱਖ ਲਓ ਅਤੇ ਸ਼ੁਕਰ ਕਰਨਾ ਸਿੱਖ ਲਓ। ਅਸੀਂ ਕੀ ਕਰਦੇ ਹਾਂ, ਜੇ ਦੁੱਖ ਆ ਜਾਂਦਾ ਤਾਂ ਗਾਲਾਂ ਕੱਢਣ ਲੱਗ ਜਾਂਦੇ ਹਾਂ, ਅਤੇ ਜੇ ਸੁੱਖ ਆ ਜਾਂਦਾ ਫਿਰ ਬੰਦੇ ਨੂੰ ਬੰਦਾ ਨਹੀਂ ਸਮਝਦੇ। ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ, ਦੁੱਖ ਵੀ ਉਹਦੇ ਹੁਕਮ 'ਚ ਹੈ, ਸੁੱਖ ਵੀ ਉਹਦੇ ਹੁਕਮ 'ਚ ਹੈ। ਦੁੱਖ ਆ ਜੇ ਤਾਂ ਵੀ ਉਹਦਾ ਸ਼ੁਕਰ ਕਰੋ ਅਤੇ ਸਬਰ ਕਰੋ, ਜੇ ਸੁੱਖ ਆ ਗਿਆ ਤਾਂ ਵੀ ਉਹਦਾ ਸ਼ੁਕਰ ਕਰੋ ਅਤੇ ਸਬਰ ਕਰੋ। ਜੋ ਕਿਛ ਕਰੇ ਸੋ ਭਲਾ ਕਰ ਮਾਨੀਏ, ਹਿਕਮਤ ਹੁਕਮ ਚੁਕਾਈਐ। ਚਾਕੀਆਂ ਧੱਕਾ ਇਹ ਕਰਨਾ ਕਹਿੰਦੇ ਛੱਡ ਦਿਓ।
ਜਾ ਕੇ ਪ੍ਰੇਮ ਪਦਾਰਥ ਪਾਈਐ, ਤਉ ਚਰਣੀ ਚਿਤ ਲਾਈਐ।
ਜਾ ਕੇ ਪ੍ਰੇਮ ਪਦਾਰਥ ਪਾਈਐ, ਜਿਹਦੇ ਪ੍ਰੇਮ ਦੇ ਨਾਲ ਨਾਮ ਰੂਪੀ ਪਦਾਰਥ ਪਾਇਆ ਜਾ ਸਕਦਾ, ਤਉ ਚਰਣੀ ਚਿਤ ਲਾਈਐ, ਤਾਂ ਉਹਦੇ ਚਰਨਾਂ ਦੇ ਨਾਲ ਚਿੱਤ ਜੋੜਨਾ ਚਾਹੀਦਾ, ਭਾਵ ਗੁਰੂ ਦੇ ਚਰਨਾਂ ਦੇ ਨਾਲ ਚਿੱਤ ਜੋੜੋ, ਜਿਹਦੇ ਨਾਲ ਪਿਆਰ ਕੀਤਿਆਂ ਨਾਮ ਦੀ ਬਖਸ਼ਿਸ਼ ਹੁੰਦੀ ਹੈ।
ਸਹੁ ਕਹੈ ਸੋ ਕੀਜੈ, ਤਨ ਮਨੋ ਦੀਜੈ, ਐਸਾ ਪਰਮਲ ਲਾਈਐ।
ਸੈਂਟ ਲਾਉਂਦੇ ਆ ਨਾ ਗੁਰੂ ਪਿਆਰਿਓ, ਖੁਸ਼ਬੂ ਵਾਸਤੇ ਅਤਰ ਲਾਉਂਦੇ ਆ, ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਸਹੁ ਕਹੈ ਸੋ ਕੀਜੈ, ਜੋ ਮਾਲਕ ਕਹਿੰਦਾ ਉਹ ਕਰੋ, ਜਿਵੇਂ ਮਾਲਕ ਰੱਖਦਾ ਉਵੇਂ ਰਹੋ। ਤਨ ਮਨੋ ਦੀਜੈ, ਆਪਣਾ ਤਨ ਉਹਨੂੰ ਸਮਰਪਣ ਕਰ ਦਿਓ, ਮਨ ਉਹਨੂੰ ਸਮਰਪਣ ਕਰ ਦਿਓ। ਐਸਾ ਪਰਮਲ ਲਾਈਐ, ਪਰਮਲ ਦਾ ਮਤਲਬ ਹੁੰਦਾ ਖੁਸ਼ਬੂ, ਇਹ ਕਹਿੰਦੇ ਖੁਸ਼ਬੂ ਛਿੜਕੋ, ਇਹ ਸੈਂਟ ਛਿੜਕੋ। ਆਹ ਜਿਹੜਾ ਦੁਨੀਆਂ 'ਚ ਅਸੀਂ ਸੈਂਟ ਛਿੜਕਦੇ ਹਾਂ, ਇਹਦੀ ਖੁਸ਼ਬੂ ਤਾਂ ਕੁਝ ਸਮੇਂ ਲਈ ਹੁੰਦੀ ਹੈ, ਇਹ ਚਾਰ ਲੋਕਾਂ ਨੂੰ ਕੋਲ ਖੜਿਆਂ ਨੂੰ ਤਾਂ ਪ੍ਰਭਾਵਿਤ ਕਰ ਸਕਦੀ ਹੈ, ਪਰ ਵਾਹਿਗੁਰੂ ਨੂੰ ਪ੍ਰਭਾਵਿਤ ਨਹੀਂ ਕਰ ਸਕਦੀ। ਜੇ ਵਾਹਿਗੁਰੂ ਨੂੰ ਪ੍ਰਭਾਵਿਤ ਕਰਨ ਵਾਲਾ ਸੈਂਟ ਲਾਉਣਾ ਤਾਂ ਕਹਿੰਦੇ ਫਿਰ ਜੋ ਉਹ ਕਰਦਾ ਉਹਨੂੰ ਸ਼ੁਕਰ ਕਰਕੇ ਭਲਾ ਕਰਕੇ ਮੰਨਣਾ ਸ਼ੁਰੂ ਕਰ ਦਿਓ।
ਏਵ ਕਹੇ ਸੁਹਾਗਣੀ ਭੈਣੇ ਇੰਨੀ ਬਾਤੀ ਸਭ ਪਾਈ ਹੈ।
ਮਹਾਰਾਜ ਕਹਿੰਦੇ ਜੇ ਕਿਸੇ ਜੁੜੇ ਹੋਏ ਨੂੰ ਵੀ ਪੁੱਛੋਗੇ ਨਾ, ਹੁਣ ਤਾਂ ਚਲੋ ਸਾਨੂੰ ਪੁੱਛ ਲਿਆ, ਜੇ ਕਿਸੇ ਜੁੜੇ ਹੋਏ ਨੂੰ ਵੀ ਪੁੱਛੋਗੇ, ਕਹਿੰਦੇ ਏਵ ਕਹੇ ਸੁਹਾਗਣੀ ਭੈਣੇ ਇੰਨੀ ਬਾਤੀ ਸਹੁ ਪਾਈ ਹੈ, ਕਹਿੰਦੇ ਉਹ ਵੀ ਤੁਹਾਨੂੰ ਇਹੋ ਕਹੇਗੀ ਭੈਣੇ ਇਹਨਾਂ ਗੱਲਾਂ ਨਾਲ ਵਾਹਿਗੁਰੂ ਮਿਲਦਾ ਹੈ। ਜਿਹੜੀਆਂ ਗੱਲਾਂ ਅਸੀਂ ਦੱਸੀਆਂ ਨੇ ਕੋਈ ਜੁੜਿਆ ਹੋਇਆ ਵੀ ਤੁਹਾਨੂੰ ਇਹੋ ਹੀ ਗੱਲਾਂ ਦੱਸੇਗਾ।
ਆਪ ਗਵਾਈ ਹੈ ਤਾਂ ਸਹੁ ਪਾਈ ਹੈ ਔਰ ਕੈਸੀ ਚਤੁਰਾਈ।
ਆਪ ਗਵਾਈ ਹੈ ਤਾਂ ਸਹੁ ਪਾਈ ਹੈ, ਆਪਣੇ ਆਪ ਨੂੰ ਗਵਾ ਕੇ ਕਹਿੰਦੇ ਉਸ ਮਾਲਕ ਨੂੰ ਪਾਇਆ ਜਾ ਸਕਦਾ ਹੈ। ਔਰ ਕੈਸੀ ਚਤੁਰਾਈ, ਹੋਰ ਚੁਸਤੀ ਚਲਾਕੀ ਕੈਸੀ ਹੈ, ਭਾਵ ਕੋਈ ਚੁਸਤੀ ਚਲਾਕੀ ਕੰਮ ਨਹੀਂ ਕਰਦੀ ਹੈ।
ਸਹੁ ਨਦਰ ਕਰ ਦੇਖੈ ਸੋ ਦਿਨ ਲੇਖੈ ਕਾਮਣ ਨਉ ਨਿਧ ਪਾਈ।
ਸਹੁ ਨਦਰ ਕਰ ਦੇਖੈ, ਜਿਸ ਦਿਨ ਮਾਲਕ ਨੇ ਮਿਹਰ ਦੀ ਨਜ਼ਰ ਨਾਲ ਦੇਖ ਲਿਆ, ਕਹਿੰਦੇ ਸੋ ਦਿਨ ਲੇਖੈ, ਸਮਝ ਲਓ ਉਹ ਦਿਨ ਕਾਮਯਾਬ ਹੈ, ਸਫਲ ਹੈ, ਕਾਮਣ ਨੌ ਨਿਧ ਪਾਈ। ਉਸ ਦਿਨ ਇਸਤਰੀ ਨੇ ਨੌ ਨਿਧੀਆਂ, ਨੌ ਖਜ਼ਾਨੇ ਜਿਹੜੇ ਆ ਸਮਝੋ ਪਾ ਲਏ।
ਆਪਣੇ ਕੰਤ ਪਿਆਰੀ ਸਾ ਸੁਹਾਗਣ ਨਾਨਕ ਸਾ ਸਭ ਰਾਈ।
ਆਪਣੇ ਕੰਤ ਪਿਆਰੀ, ਜਿਹੜੀ ਆਪਣੇ ਪਤੀ ਦੀ ਪਿਆਰੀ ਹੈ, ਵਾਹਿਗੁਰੂ ਦੀ ਪਿਆਰੀ ਹੈ, ਸਾ ਸੁਹਾਗਣ, ਉਹੀ ਕਹਿੰਦੇ ਜ਼ਿੰਦਗੀ ਸੁਹਾਗਣ ਨਾਨਕ। ਹੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ, ਜਿਹੜੇ ਸੰਗਤ 'ਚ ਬੈਠੇ ਨੇ, ਸਮਝਾਵੇ ਇਹਨਾਂ ਨੂੰ। ਸਾ ਸਪਰਾਈ, ਸਪਰਾਈ ਦਾ ਮਤਲਬ ਹੈ ਭਰਾਵਾਂ ਦੇ ਸਹਿਤ, ਮਾਣ ਵਾਲੀ। ਜਿਹੜੀ ਲੜਕੀ ਦੇ ਸਹੁਰੇ ਘਰ ਦੇ ਵਿੱਚ ਜਦੋਂ ਜਾਂਦੀ ਹੈ, ਲੜਕੀ ਦੇ ਭਰਾ ਹੋਣ ਔਰ ਕਾਬਲ ਸਮਰੱਥ ਭਰਾ ਹੋਣ, ਤਾਕਤਵਰ ਭਰਾ ਹੋਣ, ਅਤੇ ਫਿਰ ਉਹ ਇੱਜ਼ਤ ਵਾਲੀ ਸਮਝੀ ਜਾਂਦੀ ਹੈ। ਉਹਨੂੰ ਹੁੰਦਾ ਮੇਰੇ ਭਰਾ ਨੇ ਮੇਰੇ ਮਗਰ, ਮੇਰੀ ਸਪੋਰਟ ਹੈ, ਭਾਵ ਇੱਜ਼ਤ ਵਾਲੀ ਮੰਨੀ ਜਾਂਦੀ ਹੈ, ਵੀ ਭਰਾਵਾਂ ਵਾਲੀ ਹੈ ਭਾਈ। ਤਾਂ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਉਹ ਭਰਾਵਾਂ ਵਾਲੀ ਹੈ, ਇੱਜ਼ਤ ਵਾਲੀ ਹੈ, ਮਾਣ ਵਾਲੀ ਹੈ। ਕਿਹੜੀ ਮਾਣ ਵਾਲੀ ਹੈ, ਇੱਜ਼ਤ ਵਾਲੀ ਹੈ? ਕਹਿੰਦੇ ਜਿਹੜੀ ਆਪਣੀ ਪਤੀ ਦੀ ਪਿਆਰੀ ਹੈ, ਵਾਹਿਗੁਰੂ ਦੀ ਪਿਆਰੀ ਹੈ, ਮਾਲਕ ਦੀ ਪਿਆਰੀ ਹੈ।
ਐਸੈ ਰੰਗ ਰਾਤੀ ਸਹਿਜ ਕੀ ਮਾਤੀ ਐਨ ਸੁਪਾਏ ਸਮਾਣੀ।
ਅਜਿਹੀਆਂ ਜ਼ਿੰਦਗੀਆਂ ਰੱਬ ਦੇ ਰੰਗ ਦੇ ਵਿੱਚ ਰੱਤੀਆਂ, ਆਤਮਕ ਅਡੋਲਤਾ ਦੀ ਅਵਸਥਾ ਦੇ ਵਿੱਚ ਮੱਤੀਆਂ ਹੁੰਦੀਆਂ ਨੇ, ਐਨ ਸੁਪਾਏ ਸਮਾਣੀ, ਤੇ ਦਿਨ ਰਾਤ ਵਾਹਿਗੁਰੂ ਦੇ ਪਿਆਰ ਦੇ ਵਿੱਚ ਸਮਾਈਆਂ ਹੁੰਦੀਆਂ ਨੇ।
ਸੁੰਦਰ ਸਾਏ ਸਰੂਪ ਬੇਚਖਣ ਕਹੀਐ ਸਾ ਸਿਆਣੀ।
ਇਹੋ ਜਿਹੀਆਂ ਨੂੰ ਕਹਿੰਦੇ ਸੁੰਦਰ ਸਰੂਪ ਵਾਲੀਆਂ, ਸੋਹਣੇ ਸਰੂਪ ਵਾਲੀਆਂ, ਸੋਹਣੀਆਂ ਤਿੱਖੀਆਂ ਅਤੇ ਸਿਆਣੀਆਂ ਜਿਹੜਾ ਹੈ ਉਹ ਕਹਿਣਾ ਚਾਹੀਦਾ ਭਾਈ, ਜਿਹੜੀਆਂ ਮਾਲਕ ਨਾਲ ਜੁੜੀਆਂ ਨੇ, ਜਿਹੜੀਆਂ ਵਾਹਿਗੁਰੂ ਦੇ ਨਾਲ ਜੁੜੀਆਂ ਨੇ। ਇਹ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਇਸ ਸ਼ਬਦ ਦੇ ਵਿੱਚ ਗੁਰੂ ਪਿਆਰਿਓ ਸਾਨੂੰ ਸਮਝਾਇਆ, ਨਿਸ਼ਚਿਤ ਕੀਤਾ। ਸਮਾਂ ਹੋ ਚੁੱਕਿਆ, ਇਸ ਕਰਕੇ ਸਮਾਪਤੀ ਕਰਦੇ ਹਾਂ। ਅੱਜ ਬੜਾ ਇਤਿਹਾਸਕ ਦਿਨ ਹੈ, ਅੱਜ ਦੇ ਦਿਨ ਹੀ ਸਿੱਖ ਕੌਮ ਦੇ ਦੋ ਹੀਰੇ, ਭਾਈ ਸਾਹਿਬ ਭਾਈ ਸਤਵੰਤ ਸਿੰਘ ਜੀ, ਭਾਈ ਸਾਹਿਬ ਭਾਈ ਕੇਹਰ ਸਿੰਘ ਜੀ ਨੂੰ ਦਿੱਲੀ ਦੀ ਹਕੂਮਤ ਨੇ ਫਾਂਸੀ ਦੇ ਕੇ ਜਿਹੜਾ ਹੈ ਉਹ ਸ਼ਹੀਦ ਕੀਤਾ ਸੀ। ਸਾਡੇ ਵਾਸਤੇ ਬੜਾ ਵੱਡਾ ਦਿਨ ਹੈ, ਸਾਡਾ ਜਿਹੜਾ ਕੌਮ ਧਰਮ ਹੈ, ਸਾਡੀ ਜਿਹੜੀ ਕੌਮ ਹੈ, ਉਹ ਹਮੇਸ਼ਾ ਹੀ ਆਪਣੇ ਸ਼ਹੀਦਾਂ ਦਾ ਸਤਿਕਾਰ ਕਰਦੀ ਹੈ, ਮਾਣ ਕਰਦੀ ਹੈ, ਅਦਬ ਦਿੰਦੀ ਹੈ ਉਹਨਾਂ ਸ਼ਹੀਦਾਂ ਦਾ ਜਿਹੜੇ ਕੌਮ ਲਈ ਜੂਝਦੇ ਨੇ, ਜਿਹੜੀ ਕੌਮ ਦੀ ਪੱਗ ਨੂੰ ਜਿਹੜਾ ਹੈ ਉਹ ਉੱਚਾ ਚੁੱਕਣ ਦੇ ਲਈ ਆਪਣੇ ਪ੍ਰਾਣਾਂ ਦੀ ਆਹੁਤੀ ਦੇ ਦਿੰਦੇ ਨੇ। ਕੌਮ ਹਮੇਸ਼ਾ ਹੀ ਉਹਨਾਂ ਦਾ ਮਾਣ ਸਤਿਕਾਰ ਕਰਦੀ ਹੈ ਔਰ ਕਰਦੀ ਰਹੇਗੀ। ਆਓ ਆਖਰੀਆਂ ਪੰਕਤੀਆਂ ਪੜ੍ਹ ਕੇ ਸਮਾਪਤੀ ਕਰੀਏ।
ਐਸੈ ਰੰਗ ਰਾਤੀ ਸਹਿਜ ਕੀ ਮਾਤੀ ਐਨ ਸੁਭਾਏ ਸਮਾਣੀ ਸੁੰਦਰ ਸਾਏ ਸਰੂਪ ਬਿਚਖਣ ਕਹੀਐ ਸਾ ਸਿਆਣੀ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।